ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਚੌਥਾ ਹਰ ਹਰ ਬੂੰਦ ਭਾਈ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵ ਹਰ ਨਿਮਖਾਤੀ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵ ਹਰ ਨਿਮਖਾਤੀ ਹਰ ਬਿਨ ਰਹਿ ਨਾ ਸਕੋ ਇੱਕ ਰਾਤੀ ਜਿਉ ਬਿਨ ਅਮਲ ਅਮਲੀ ਮਰ ਜਾਈ ਹੈ ਤਿਉ ਹਰ ਬਿਨ ਹਮ ਮਰ ਜਾਤੀ ਹਰ ਬਿਨ ਰਹਿ ਨਾ ਸਕੋ ਇੱਕ ਰਾਤੀ ਜਿਉ ਬਿਨ ਅਮਲ ਅਮਲੀ ਮਰ ਜਾਈ ਹੈ ਹਰ ਬਿਨ ਹਮ ਮਰ ਜਾਤੀ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ ਆ ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਸੋਢੀ ਸੁਲਤਾਨ ਸਤਿਗੁਰੂ ਜੀ ਦੇ ਇਸ ਪਾਵਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਯਾਤਰਾ ਕਰਦਿਆਂ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦਿਆਂ ਆਪਣੇ ਲੋਕ ਪਰਲੋਕ ਦੇ ਸੁਖਦਾਤੇ ਸਤਿਗੁਰੂ ਛਤਰੇ ਚੌਹਰੇ ਤਖਤ ਦੇ ਮਾਲਕ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਆਪਣਾ ਜਨਮ ਸਫਲਾ ਕੀਤਾ ਹੈ ਨਤਮਸਤਕ ਹੋਏ ਹੋ ਗੁਰੂ ਦੀਆਂ ਪ੍ਰਕਰਮਾਂ ਕੀਤੀਆਂ ਨੇ ਗੁਰੂ ਦੇ ਚਰਨ ਪਰਸੇ ਨੇ ਅੰਮ੍ਰਿਤ ਬਾਣੀ ਦੀ ਵਰਖਾ ਨਾਲ ਆਪਣੇ ਆਪ ਨੂੰ ਸਰਸ਼ਾਰ ਕਰਨ ਦਾ ਯਤਨ ਕੀਤਾ ਹੈ ਹੁਣ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਦੀ ਨਿਯਮਤ ਮਰਿਆਦਾ ਦੇ ਅਨੁਸਾਰ ਆਪਾਂ ਸਾਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਹਾਜ਼ਰੀਆਂ ਭਰ ਰਹੇ ਹਾਂ। ਸਮਾਂ ਹੈ ਹਰੀ ਦੇ ਮੰਦਿਰ ਵਿੱਚੋਂ ਪੋਥੀ ਪਰਮੇਸ਼ਰ ਕੇ ਥਾਨ ਵਿੱਚੋਂ ਜੋ ਅੱਜ ਆਵਾਜ਼ਾ ਆਇਆ ਹੈ ਜੋ ਪਾਵਨ ਸ੍ਰੀ ਮੁੱਖ ਵਾਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਖਸ਼ਿਆ ਉਸ ਦੇ ਵਿਚਾਰ ਦਾ, ਜੋ ਅੱਜ ਦੇ ਫਰਮਾਨ ਦਾ ਮੂਲ ਪਾਠ ਹੈ ਉਹ ਰਹਾਉ ਦੇ ਬੰਧ ਤੱਕ ਆਪ ਜੀ ਨੇ ਸਰਵਣ ਕੀਤਾ ਹੈ। ਕਨਾਸਰੀ ਰਾਗ ਅੰਦਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ ਹੈ, ਅਰੇ ਪਾਵਨ ਸ਼੍ਰੀ ਮੁੱਖ ਵਾਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 668 ਅੰਗ ਤੇ ਸੁਸ਼ੋਭਿਤ ਹੈ। ਅੱਜ ਬਹੁਤ ਮਹਾਨ ਪਵਿੱਤਰ ਦਿਹਾੜਾ ਹੈ। ਮੀਰੀ ਪੀਰੀ ਦੇ ਮਾਲਕ ਦਲ ਪੰਡਨ ਸੂਰਮੇ ਗੁਰੂ ਵੱਡੇ ਯੋਧੇ ਪਰ ਉਪਕਾਰੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਾਹਿਬਜ਼ਾਦੇ ਬਾਬਾ ਅਟਲ ਰਾਏ ਜੀ ਦਾ ਸੱਚਖੰਡ ਪਿਆਲਾ ਦਿਵਸ ਵੀ ਹੈ। ਸੋ ਇਸ ਇਤਿਹਾਸ ਦੀਆਂ ਬਾਬਾ ਜੀ ਦੇ ਪਵਿੱਤਰ ਜੀਵਨ ਦੇ ਵਿੱਚੋਂ ਜੋ ਸਾਨੂੰ ਸਿੱਖਿਆਵਾਂ ਮਿਲਦੀਆਂ ਨੇ, ਅਸੀਂ ਉਹਨਾਂ ਨੂੰ ਵੀ ਆਪਣੀ ਝੋਲੀ ਵਿੱਚ ਪਾਉਣਾ ਹੈ। ਪਹਿਲਾਂ ਆਪਾਂ ਲੜੀਵਾਰ ਜੋ ਅੱਜ ਇਹ ਪਾਵਨ ਸ਼੍ਰੀ ਮੁੱਖ ਵਾਕ ਦੀ ਕਥਾ ਇਸ ਨੂੰ ਸੰਪੂਰਨ ਕਰੀਏ, ਕਿਉਂਕਿ ਸਮਾਂ ਜੋ ਹੈ ਉਹ ਪਾਵਨ ਮੁੱਖ ਵਾਕ ਦੀ ਵਿਚਾਰ ਦਾ ਹੈ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਹਰਿ ਹਰਿ ਬੂੰਦ ਭਏ ਹਰਿ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ।
ਰਾਗ ਤਨਾਸਰੀ ਹੈ। ਰਾਗ ਦੀ ਅਹਿਮੀਅਤ ਜਿਹੜੀ ਹੈ ਉਹ ਇੱਕ ਭਾਂਡੇ ਵਰਗੀ ਹੈ। ਔਰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਵਸਤੂ ਦੀ ਕੀਮਤ ਦੇ ਨਾਲ ਨਾਲ ਭਾਂਡੇ ਦੀ ਕੀਮਤ, ਭਾਂਡੇ ਦਾ ਆਕਾਰ, ਭਾਂਡੇ ਦੀ ਸ਼ੇਪ ਬਦਲਦੀ ਰਹਿੰਦੀ ਹੈ। ਔਰ ਅਸੀਂ ਵੇਖਿਆ ਕਿ ਜਿੰਨੀ ਵਸਤੂ ਕੀਮਤੀ ਹੋਵੇ ਉਨੀ ਭਾਂਡੇ ਦੀ ਸੰਭਾਲ ਵੱਧ ਜਾਂਦੀ ਹੈ। ਗੁਰੂ ਪਿਤਾ ਜੀ ਨੇ ਸਾਡੇ ਤੇ ਬੜੀ ਕਿਰਪਾ ਕੀਤੀ। ਅਗਰ ਪਹਿਲੀ ਗੱਲ ਸਾਨੂੰ ਸਮਝ ਆ ਜਾਏ ਕਿ ਬਾਣੀ ਗੁਰੂ ਹੈ ਤੇ ਗੁਰੂ ਕੇਵਲ ਤੇ ਕੇਵਲ ਸਾਡਾ ਬਾਣੀ ਹੈ, ਫਿਰ ਅਗਲੀ ਗੱਲ ਸਮਝ ਆ ਜਾਏ ਕਿ ਸਾਰੀ ਬਾਣੀ ਦੇ ਵਿੱਚ ਅੰਮ੍ਰਿਤ ਹੈ, ਫਿਰ ਇਹ ਜਿਹੜਾ ਮਦਾਨੀ ਲੈ ਕੇ ਇਹ ਵੱਖਰੇ ਵੱਖਰੇ ਲੋਕਾਂ ਨੇ ਰੇੜਕਾ ਪਾ ਦਿੱਤਾ, ਇਹ ਉਦੋਂ ਹੀ ਖਤਮ ਹੋ ਜਾਏਗਾ। ਅੱਜ ਵੀ ਤੁਸੀਂ ਸੁਣਦੇ ਹੋਵੋਗੇ ਭਾਈ ਸਾਹਿਬ ਜੀ ਕੋਈ ਸ਼ਬਦ ਦੱਸੋ, ਕੋਈ ਬਾਣੀ ਦੱਸੋ, ਪੁੱਛੋ ਵੀ ਪਹਿਲਾਂ ਕਿਹੜੀ ਪੜ੍ਹੀ ਹੈ, ਪੜ੍ਹੀ ਤੇ ਪਹਿਲਾਂ ਵੀ ਕੋਈ ਨਹੀਂ। ਅਸੀਂ ਬਾਣੀ ਦਾ ਵਪਾਰੀਕਰਨ ਕਰਨ ਪੈ ਗਏ ਔਰ ਇਹਦੇ ਵਿੱਚ ਜਿਹੜੇ ਵਪਾਰੀ ਲੋਕ ਸੀ ਉਹਨਾਂ ਦਾ ਬਹੁਤ ਵੱਡਾ ਹੱਥ ਹੈ। ਮੈਂ ਆਪ ਜੀ ਨੂੰ ਛੋਟੀ ਜਿਹੀ ਉਦਾਹਰਨ ਦਿੰਦਾ ਕਿ ਸਾਡੇ ਘਰਾਂ 'ਚ ਟੈਲੀਫੋਨ ਹੁੰਦਾ ਸੀ, ਆਵਾਜ਼ ਨਹੀਂ ਸੀ ਆਉਂਦੀ, ਦੋ ਚਾਰ ਚਪੇੜਾਂ ਮਾਰੀ ਦੀਆਂ ਸੀ ਉਹਨੂੰ ਬੱਬੇ ਨੂੰ, ਫਿਰ ਵੀ ਆਵਾਜ਼ ਨਾ ਆਉਣੀ ਤੇ ਫਿਰ ਦੋ ਚਾਰ ਗਾਲੀਆਂ ਕੱਢੀ ਦੀਆਂ ਸੀ ਟੈਲੀਫੋਨ ਡਿਪਾਰਟਮੈਂਟ ਨੂੰ।
ਪਰ ਕਦੇ ਮਾਰਕੀਟ ਤੋਂ ਜਾ ਕੇ 150 ਰੁਪਈਏ ਦਾ ਉਹ ਬਕਸਾ ਨਹੀਂ ਸੀ ਆਪਾਂ ਲਵਾਉਂਦੇ ਹੁੰਦੇ। ਪਰ ਹੁਣ MBA ਕਰਨ ਵਾਲੇ ਬੱਚਿਆਂ ਨੇ ਐਸੀ ਕਲਾ ਘੁਮਾਈ ਹੈ, ਤੁਸੀਂ ਨੋਟ ਕਰਿਓ ਕਿਸੇ ਬੰਦੇ ਦਾ ਟੈਲੀਫੋਨ ਦਾ ਬਿੱਲ ਓਨਾ ਨਹੀਂ ਹੈ ਜਿੰਨਾ ਉਹਦਾ ਇੰਸਟਰੂਮੈਂਟ ਦਾ ਬਿੱਲ ਹੈ। ਟੈਲੀਫੋਨ ਦਾ ਬਿੱਲ 1000 ਰੁਪਈਆ ਮਹੀਨਾ ਵੀ ਨਹੀਂ ਹੈ, ਪਰ ਜੇ ਟੈਲੀਫੋਨ ਦੇ ਇੰਸਟਰੂਮੈਂਟ ਦੀ ਗੱਲ ਕਰੀਏ ਤਾਂ ਲੱਖਾਂ ਦੇ ਵਿੱਚ ਹੈ। ਅਤੇ ਜੇ ਲੱਖਾਂ ਨੂੰ ਮਹੀਨਿਆਂ 'ਚ ਲੈ ਕੇ ਆਓਗੇ ਤਾਂ ਕਈ ਆਦਮੀ ਮੇਰੇ ਵਰਗੇ ਗਵਾ ਵੀ ਲੈਂਦੇ ਨੇ, ਤੋੜ ਵੀ ਲੈਂਦੇ ਨੇ, ਭਿਉਂ ਵੀ ਲੈਂਦੇ ਨੇ, ਉਹ 10000 ਰੁਪਈਆ ਅੱਜ ਟੈਲੀਫੋਨ 'ਤੇ ਲਾਉਂਦੇ ਨੇ, ਕਾਲਾਂ 'ਤੇ ਨਹੀਂ ਲਾਉਂਦੇ। ਇੱਕ ਵੇਲਾ ਸੀ ਅਸੀਂ ਕਾਲਾਂ 'ਤੇ ਪੈਸੇ ਲਾਉਂਦੇ ਸੀ, ਡੱਬੇ 'ਤੇ ਨਹੀਂ ਸੀ ਲਾਉਂਦੇ। ਐਵੇਂ ਚਪੇੜਾ ਮਾਰੀ ਜਾਣੀਆਂ, ਨਾਲੇ ਕਹੀ ਜਾਣਾ ਰਿਸ਼ਤੇਦਾਰ ਨੂੰ ਭਾਜੀ ਆਵਾਜ਼ ਨਹੀਂ ਆਉਂਦੀ, ਇਹ ਕੀ ਹੋਇਆ, ਇਹ ਵਪਾਰੀਕਰਨ ਹੋ ਗਿਆ। ਸਾਡੀ ਐਸੀ ਸੁਰਤੀ ਬਿਰਤੀ ਘੁਮਾਈ ਹੈ ਕਿ ਅਸੀਂ ਗੱਲਾਂ ਦੇ ਪੈਸੇ ਘੱਟ ਦਿੰਦੇ ਹਾਂ ਅਤੇ ਉਹ ਜਿਹੜਾ ਹੱਥ 'ਚ ਡੱਬਾ ਫੜਿਆ ਉਹਦੇ ਪੈਸੇ ਅਸੀਂ ਲੱਖਾਂ 'ਚ ਦੇਣ ਲੱਗ ਗਏ। ਇੱਦਾਂ ਹੀ ਸਾਡੇ ਨਾਲ ਹੋਈ ਹੈ। ਉਹ ਗੁਰਬਾਣੀ ਜਿਹੜੀ ਸਾਨੂੰ ਸੱਚੇ ਪਾਤਸ਼ਾਹ ਨੇ ਫਰੀ ਆਫ ਕਾਸਟ ਦਿੱਤੀ ਹੈ, ਬਾਣੀ ਦੀ ਕੋਈ ਕੀਮਤ ਨਹੀਂ ਹੈ, ਪਰ ਅੱਜ ਤੁਹਾਡੇ ਸਾਹਮਣੇ ਹੈ ਕਿ ਬਾਣੀ ਦਾ ਵਪਾਰੀਕਰਨ ਕਰ ਦਿੱਤਾ ਗਿਆ। ਔਰ ਉਹਨੇ ਮੈਂ ਬਹੁਤੀ ਉਹਦੀ ਵਿਆਖਿਆ ਵਿੱਚ ਨਾ ਜਾਵਾਂ ਕਿਉਂਕਿ ਸਮੇਂ ਦੀ ਇੱਕ ਆਪਣੀ ਸੀਮਾ ਹੈ। ਮੈਂ ਫਿਰ ਬੇਨਤੀ ਕਰਾਂ, ਬਾਣੀ ਗੁਰੂ ਹੈ ਅਤੇ ਗੁਰੂ ਕੇਵਲ ਅਤੇ ਕੇਵਲ ਬਾਣੀ ਹੈ। ਇਹ ਗੱਲ ਮੈਂ ਨਹੀਂ ਕਹੀ, ਇਹ ਗੱਲ ਮੇਰੇ ਸਤਿਗੁਰੂ, ਵੱਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਆਖੀ। ਉਹਨਾਂ ਨੇ ਆਖਿਆ ਸੀ ਸ਼ਬਦ ਗੁਰੂ ਹੈ। ਜਦੋਂ ਸਾਰੀ ਆਪਾਂ ਸਿੱਖੀ ਦੀ ਪੜਚੋਲ ਕਰਾਂਗੇ ਤਾਂ ਤੁਹਾਨੂੰ ਇੱਕੋ ਹੀ ਗੱਲ ਸਮਝ ਕੇ ਆਈ ਸਮਝ ਆਵੇਗੀ ਕਿ ਅਗਰ ਗੁਰੂ ਨਾਨਕ ਸਾਹਿਬ ਇਸ ਧਰਤੀ 'ਤੇ ਕੋਈ ਬੇਸ਼ਕੀਮਤੀ ਚੀਜ਼ ਲੈ ਕੇ ਆਏ ਨੇ ਤਾਂ ਸਿਰਫ ਕੇਵਲ ਅਤੇ ਕੇਵਲ ਗੁਰਬਾਣੀ ਹੈ। ਦੇਖੋ ਇਹ ਜਿਹੜੇ ਸ਼ਬਦ ਨੇ ਨਾ, ਇਹਨਾਂ ਸ਼ਬਦਾਂ ਦੀ ਸਾਨੂੰ ਰਿਜ਼ਰਵੇਸ਼ਨ ਲੈ ਕੇ ਆਉਣੀ ਚਾਹੀਦੀ ਹੈ ਕਿ ਕਿਹੜੀ ਗੱਲ ਕਿੱਥੇ ਕਹਿਣੀ ਹੈ। ਜਿਹਦਾ ਮਾਰਕੀਟ ਵਿੱਚ ਮੁੱਲ ਪੈ ਜਾਏ ਉਹ ਸ਼ਬਦ ਕਦੇ ਬੇਸ਼ਕੀਮਤੀ ਨਹੀਂ ਹੋ ਸਕਦਾ। ਜਿਹਦੀ ਤੁਸੀਂ ਖੁਦ ਕੀਮਤ ਦੱਸ ਰਹੇ ਹੋ ਵੀ ਇੰਨੇ ਕਰੋੜ ਲੱਗੇ ਜੀ, ਇੰਨੇ ਲੱਖ ਲੱਗੇ ਜੀ, ਇੰਨੇ 1000 ਲੱਗੇ ਜੀ, ਫਿਰ ਕਹਿਤਾ ਬੇਸ਼ਕੀਮਤੀ ਹੈ। ਕਿਵੇਂ ਬੇਸ਼ਕੀਮਤੀ ਹੋਈ ਬਈ? ਤੁਸੀਂ ਵਟਸਐਪ 'ਤੇ ਬਿੱਲ ਪਾ ਦਿੱਤਾ ਕਿ ਅਸੀਂ ਇੰਨੇ ਦੀ ਚੀਜ਼ ਭੇਟਾ ਕਰ ਰਹੇ ਹਾਂ ਅਤੇ ਥੱਲੇ ਲਿਖੀ ਜਾਂਦੇ ਬੇਸ਼ਕੀਮਤੀ ਹੈ। ਜਾਂ ਤਾਂ ਸਾਨੂੰ ਆਪ ਨੂੰ ਨਹੀਂ ਪਤਾ ਅਤੇ ਜਾਂ ਜਿਹੜੇ ਸਾਹਮਣੇ ਵਾਲੇ ਨੇ ਅਸੀਂ ਇਹ ਸਮਝਦੇ ਵੀ ਉਹਨਾਂ ਨੂੰ ਨਹੀਂ ਪਤਾ। ਅਗਰ ਕੋਈ ਬੇਸ਼ਕੀਮਤੀ ਵਸਤੂ ਸੰਸਾਰ ਵਿੱਚ ਸਾਨੂੰ ਮਿਲੀ ਹੈ ਤਾਂ ਉਹ ਗੁਰਬਾਣੀ ਹੈ। ਔਰ ਇਹ ਗੁਰਬਾਣੀ ਗੁਰੂ ਨਾਨਕ ਸਾਹਿਬ ਲੈ ਕੇ ਆਏ ਸੀ। ਔਰ ਉਹਨਾਂ ਨੇ ਇਸ ਤੋਂ ਵੱਡੀ ਗੱਲ ਵੀ ਸਾਨੂੰ ਦੱਸੀ ਹੈ, ਉਹ ਕਿ ਭਾਈ ਜੈਸੀ ਮੈਂ ਆਵੈ ਖਸਮ ਕੀ ਬਾਣੀ। ਹੁਣ ਉੱਥੇ ਇਹ ਵੀ ਆਉਂਦਾ ਵੀ ਉਹ ਕਹਿੰਦੇ ਵੀ ਮੈਂ ਲਿਆਉਂਦਾ ਨਹੀਂ ਆ, ਆਉਂਦੀ ਹੈ। ਜਿਵੇਂ ਗੁਰੂ ਨਾਨਕ ਸਾਹਿਬ ਸੰਸਾਰ 'ਤੇ ਆਏ ਨਹੀਂ ਸੀ, ਭੇਜੇ ਗਏ ਸਨ। ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਪਰਮਾਤਮਾ ਨੇ ਉਹਨਾਂ ਨੂੰ ਘੱਲਿਆ ਸੀ ਅਤੇ ਉਹਨਾਂ ਦੇ ਰਾਹੀਂ ਫਿਰ ਬਾਣੀ ਘੱਲੀ ਉਹਨਾਂ ਨੇ। ਪੂਰਾ ਸਿੱਖ ਧਰਮ ਤੁਸੀਂ ਪੜ੍ਹ ਕੇ ਵੇਖ ਲਓ, ਸਾਰਾ ਧਰਮ ਇਸ ਗੱਲ 'ਤੇ ਆ ਕੇ ਰੁਕ ਗਿਆ ਕਿ ਬਾਣੀ ਉਚਾਰੀ ਜਾਂਦੀ ਰਹੀ, ਬਾਣੀ ਲਿਖੀ ਜਾਂਦੀ ਰਹੀ, ਬਾਣੀ ਸੰਭਾਲੀ ਜਾਂਦੀ ਰਹੀ, ਬਾਣੀ ਦੇ ਗ੍ਰੰਥ ਦੀ ਸੰਪਾਦਨਾ ਵਾਸਤੇ 43 ਸਾਲ ਜਿਨ੍ਹਾਂ ਦੀ ਉਮਰ ਹੈ ਗੁਰੂ ਅਰਜਨ ਸਾਹਿਬ, ਉਹਨਾਂ ਨੇ 4 ਸਾਲ ਆਪਣੇ ਜੀਵਨ ਦੇ ਇਸ ਸੇਵਾ 'ਤੇ ਲਾਏ, 4 ਸਾਲ। ਇੱਥੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਰਹਿੰਦਿਆਂ ਕੋਈ ਉਦਾਹਰਣ ਦੇ ਦਿਓ ਕਿ ਕਦੇ 4 ਸਾਲਾਂ ਵਿੱਚ ਉਹ ਰਾਮਸਰ ਸਾਹਿਬ ਤੋਂ ਕਿਤੇ ਦੂਰ ਗਏ ਹੋਣ, ਈਵਨ ਆਪਣੇ ਘਰ ਵੀ ਗਏ ਹੋਣ ਤਾਂ, ਜਾਂ ਦਰਬਾਰ ਸਾਹਿਬ ਆਏ ਨੇ ਅਤੇ ਜਾਂ ਰਾਮਸਰ ਬੈਠ ਕੇ ਉਹਨਾਂ ਨੇ ਇਸ ਗ੍ਰੰਥ ਦੀ ਸੰਪਾਦਨਾ ਕਰਵਾਈ ਹੈ। ਇਹ ਕੀਮਤ ਦੱਸਦੀ ਹੈ ਗੁਰਬਾਣੀ ਦੀ। ਫਿਰ ਜਿਹੜਾ ਸਭ ਤੋਂ ਸੁੰਦਰ ਅਸਥਾਨ ਬਣਿਆ ਸ਼੍ਰੀ ਹਰਿਮੰਦਰ ਸਾਹਿਬ, ਅੱਜ ਵੀ ਜਦੋਂ ਤੁਸੀਂ ਆਉਂਦੇ ਹੋ ਤੁਹਾਡੇ ਮੁੱਖ ਤੋਂ ਇਹ ਗੁਰੂ ਕੇ ਬਚਨ ਆਪਣੇ ਆਪ ਨਿਕਲਦੇ ਨੇ ਕਿ ਡਿੱਠਾ ਸਭੇ ਥਾਵ ਨਹੀਂ ਤੁਧ ਜਿਹਾ। ਤੇ ਚਾਹੀਦਾ ਤੇ ਇਹ ਸੀਗਾ ਵੀ ਬਾਬਾ ਜੀ ਬਾਬਾ ਬੁੱਢਾ ਜੀ ਇੱਥੇ ਤੇ ਅਸੀਂ ਬਵਾਂਗੇ ਤੇ ਦੱਸੋ ਫਿਰ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਹਿਲੀ ਮੰਜ਼ਿਲ ਤੇ ਕਰ ਦਈਏ। ਹੁਣ ਤੁਸੀਂ ਇਹ ਤੇ ਨਹੀਂ ਨਾ ਕਹਿ ਸਕਦੇ ਵੀ ਉਦੋਂ ਪਹਿਲੀ ਮੰਜ਼ਿਲ ਹੁੰਦੀ ਨਹੀਂ ਸੀ ਜਿੱਥੇ ਹਰ ਕੀ ਪੌੜੀ ਦਾ ਪਾਠ ਚੱਲਦਾ ਹੈ ਕਿ ਇਸ ਗ੍ਰੰਥ ਦਾ ਪ੍ਰਕਾਸ਼ ਉੱਥੇ ਨਹੀਂ ਸੀ ਹੋ ਸਕਦਾ, ਹੋ ਸਕਦਾ ਸੀ। ਗੁਰੂ ਅਰਜਨ ਸਾਹਿਬ ਕਹਿੰਦੇ ਵੀ ਥੱਲੇ ਤਾਂ ਅਸੀਂ ਬਵਾਂਗੇ ਤੇ ਬਾਣੀ ਉੱਚੀ ਇਹਨੂੰ ਉੱਚੇ ਥਾਂ ਕਰ ਦਿਓ, ਜਿਵੇਂ ਅੱਜ ਤੁਸੀਂ ਵੇਖਿਆ ਹੀ ਹੈ ਜਿੰਨੇ ਸੋ ਕਾਲਡ ਮਹਾਂਪੁਰਖ ਨੇ ਉਹ ਕਮਰੇ ਦਾ ਬੂਹਾ ਖੋਲ ਕੇ ਬੈਠੇ ਹੋਏ ਨੇ। ਤੇ ਜੇ ਪੁੱਛੋ ਗੁਰੂ ਗ੍ਰੰਥ ਸਾਹਿਬ, ਨਹੀਂ ਜੀ ਉਹਨਾਂ ਦੇ ਦਰਸ਼ਨ ਤਾਂ ਟਾਈਮ ਨਾਲ ਹੀ ਹੁੰਦੇ ਨੇ, ਵੀ ਤੁਹਾਡੇ ਟਾਈਮ ਨਾਲ ਕਿਉਂ ਨਹੀਂ ਹੁੰਦੇ, ਤੁਹਾਡੇ ਕੋਲ ਖੁੱਲੇ ਤੁਰੇ ਫਿਰਦੇ ਨੇ। ਬਾਬਾ ਜੀ ਨੂੰ ਮਿਲ ਲਓ, ਬਾਬਾ ਜੀ ਖੁੱਲੇ ਨੇ ਤੇ ਮਹਾਰਾਜ ਨਹੀਂ ਖੁੱਲੇ। ਇੱਥੋਂ ਸਮਝ ਆਉਂਦੀ ਹੈ ਕੀਮਤ ਦੀ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਿੱਥੇ ਆਪ ਬੈਠਣਾ ਸੀ ਉੱਥੇ ਇਸ ਗ੍ਰੰਥ ਸਾਹਿਬ ਦਾ ਲਿਆ ਕੇ, ਜਿਹੜੀ ਮੰਜੀ ਸਾਹਿਬ ਸੀ, ਜਿਹੜਾ ਗ੍ਰੰਥ ਸਾਹਿਬ ਸੀ, ਉਹ ਲਿਆ ਕੇ ਉੱਥੇ ਸਥਾਪਿਤ ਕੀਤਾ, ਆਪਣੀ ਥਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ, ਆਪਣੇ ਸੀਸ ਵਾਲਾ ਚਵਰ ਇਸ ਬਾਣੀ ਤੇ ਉੱਤੇ ਗ੍ਰੰਥ ਤੇ ਝੁਲਾਇਆ, ਆਪ ਵੱਖਰੇ ਹੋ ਕੇ ਬੈਠੇ, ਆਪਣੇ ਆਰਾਮ ਕਰਨ ਵਾਲੀ, ਆਪਣੇ ਸੌਣ ਵਾਲੀ ਥਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਕੀਤਾ। ਫਿਰ ਇਸ ਤੋਂ ਵੱਧ ਆਪਾਂ ਨੂੰ ਕਿਹੜੀ ਗੱਲ ਜਿਹੜੀ ਨਹੀਂ ਸਮਝ ਆਉਂਦੀ। ਫਿਰ ਦਮਦਮਾ ਸਾਹਿਬ ਇਸ ਬੀੜ ਨੂੰ ਸੰਪੂਰਨ ਕੀਤਾ, ਫਿਰ ਹਜ਼ੂਰ ਸਾਹਿਬ ਜਾ ਕੇ ਇਹਨੂੰ ਮੱਥਾ ਟੇਕਿਆ। ਸਾਰਾ ਧਰਮ ਹੀ ਗੁਰਬਾਣੀ ਤੇ ਘੁੰਮਦਾ, ਇਹ ਲੱਗਦਾ ਹੈ ਕਿ ਦਸ ਗੁਰੂ ਸਾਹਿਬਾਨ ਕੇਵਲ ਤੇ ਕੇਵਲ ਕੇਵਲ ਤੇ ਕੇਵਲ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਦੱਸਣ ਆਏ, ਸਾਨੂੰ ਇਹਦੇ ਲੜ ਲਾਉਣ ਆਏ, ਸਾਨੂੰ ਇਸ ਬਾਣੀ ਦਾ ਜੋ ਪਵਿੱਤਰ ਇਹ ਜਿਹੜਾ ਬੇਸ਼ਕੀਮਤੀ ਮੁੱਲ ਹੈ, ਸਾਨੂੰ ਇਹ ਦੱਸਣ ਆਏ ਔਰ ਇਹ ਸਮਝਾਉਣ ਆਏ ਸਿੱਖਾ, ਕਿਤੇ ਬਾਣੀ ਨਾ ਛੱਡ ਕੇ ਬਹਿ ਜਾਈ। ਤੇ ਅੱਜ ਉਹੀ ਬਾਣੀ ਦੇ ਲਈ ਸਿੱਖ ਪੁੱਛ ਰਿਹਾ ਭਾਈ ਸਾਹਿਬ ਕਿਹੜਾ ਪਾਠ ਕਰੀਏ, ਤੇ ਮੈਂ ਕਦੇ ਨਹੀਂ ਕਹਿੰਦਾ ਹੁੰਦਾ ਵੀ ਆਹ ਕਰੋ, ਮੈਂ ਪੁੱਛਦਾ ਹੁੰਦਾ ਵੀ ਪਹਿਲਾਂ ਕਿਹੜਾ ਕੀਤਾ, ਨਹੀਂ ਪਹਿਲਾਂ ਤੇ ਕੋਈ ਨਹੀਂ ਕੀਤਾ, ਵੀ ਕੋਈ ਪਹਿਲਾਂ ਕੀਤਾ, ਕੋਈ ਤੇਰਾ ਐਕਸਪੈਰੀਮੈਂਟ ਹੈਗਾ, ਕੋਈ ਤਜਰਬਾ ਹੈਗਾ ਕਿ ਜਪਜੀ ਸਾਹਿਬ ਕਰਦਾ ਸੀ ਜੀ ਫੋੜੇ ਨਿਕਲਣ ਲੱਗ ਗਏ, ਸੁਖਮਣੀ ਸਾਹਿਬ ਕਰਦਾ ਸੀ ਜੀ ਸਿਰ 'ਚ ਸਿਕਰੀ ਪੈ ਗਈ, ਤੇ ਹੁਣ ਦੱਸੋ ਕਿਹੜਾ ਕਰੀਏ। ਕੀਤਾ ਤੇ ਕੱਖ ਵੀ ਨਹੀਂ, ਅਸੀਂ ਪੜ੍ਹਿਆ ਤੇ ਜਪਜੀ ਸਾਹਿਬ ਵੀ ਨਹੀਂ ਹੈ, ਪੜ੍ਹੀ ਤੇ ਸੋਧਰ ਵੀ ਨਹੀਂ ਹੈ, ਪੜ੍ਹਿਆ ਤੇ ਸੌਣ ਲੱਗਿਆ ਸੋਹਲਾ ਵੀ ਨਹੀਂ ਹੈ, ਪੜ੍ਹਿਆ ਤੇ ਜਾਪ ਸਾਹਿਬ ਵੀ ਨਹੀਂ ਹੈ, ਪੜ੍ਹੀ ਤਾਂ ਚੌਪਈ ਵੀ ਨਹੀਂ ਹੈ, ਪੜ੍ਹਿਆ ਤੇ ਆਨੰਦ ਸਾਹਿਬ ਵੀ ਨਹੀਂ ਹੈ। ਤੇ ਫਿਰ ਦੱਸੋ ਆਪਾਂ ਇੰਨੀ ਗਰੀਬੀ, ਅੱਜ ਸਾਡੀ ਗਰੀਬੀ ਜਿਹੜੀ ਹੈ ਨਾ ਉਹ ਗੁਰਬਾਣੀ ਵੱਲੋਂ ਹੈ, ਅਮੀਰੀ ਪੈਸੇ ਵੱਲੋਂ ਹੈ, ਔਰ ਪੈਸੇ ਵਾਲੀ ਅਮੀਰੀ ਨੂੰ ਅਸੀਂ ਅੱਜ ਵਡਿਆਉਣਾ ਸ਼ੁਰੂ ਕਰ ਦਿੱਤਾ। ਸੋ ਮੈਂ ਬੇਨਤੀ ਕਰਾਂ, ਬਾਣੀ ਗੁਰੂ ਹੈ, ਕੇਵਲ ਗੁਰੂ ਹੀ ਬਾਣੀ ਹੈ, ਔਰ ਇਹ ਚੇਤਾ ਰੱਖਣਾ ਸਾਰੀ ਬਾਣੀ ਵਿੱਚ ਅੰਮ੍ਰਿਤ ਹੈ। ਕੋਈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਐਸਾ ਨਹੀਂ ਜਿਹਦਾ ਪੁੰਨ ਫਲ ਘੱਟ ਹੋਵੇ, ਕਿ ਇਹ ਪੜ੍ਹੋਗੇ ਇਹਦਾ ਪੁੰਨ ਫਲ ਘੱਟ ਹੈ ਜੀ, ਇਹਦਾ ਪੜ੍ਹੋਗੇ ਪੁੰਨ ਫਲ ਘੱਟ ਹੈ ਜੀ, ਇਹਦਾ ਇਹ ਪੜ੍ਹੋਗੇ ਇਹਦਾ ਪੁੰਨ ਫਲ ਜ਼ਿਆਦਾ ਹੈ ਜੀ। ਜਿਹੜਾ ਵਿਅਕਤੀ ਇਹ ਗੱਲਾਂ ਕਰਦਾ ਉਹ ਠੀਕ ਨਹੀਂ ਕਰਦਾ। ਸਾਰੀ ਬਾਣੀ ਗੁਰੂ ਹੈ। ਜਿੱਦਣ ਸਾਨੂੰ ਇਹ ਗੱਲ ਸਮਝ ਆ ਗਈ ਉਸ ਤੋਂ ਬਾਅਦ ਸਾਡੇ ਜੀਵਨ ਦੀ ਟਿਊਨਿੰਗ ਠੀਕ ਹੋਏਗੀ, ਡਾਇਰੈਕਸ਼ਨ ਠੀਕ ਹੋਏਗੀ, ਇਹ ਚੇਤਾ ਰੱਖਣਾ। ਵੇਖੋ ਸਾਡੀ ਗਲਤੀ ਸਿਰਫ ਇੰਨੀ ਹੈ ਕਿ ਕੁਝ ਨਸ਼ੇ ਦੇ ਆਦੀ ਆਦਮੀ ਬੇੜੀ ਵਿੱਚ ਬਹਿ ਗਏ ਤੇ ਸਾਰੀ ਰਾਤ ਹੀ ਚੱਪੂ ਮਾਰਦੇ ਰਹੇ, ਤੇ ਜਦੋਂ ਸਵੇਰ ਹੋਈ ਇੱਕ ਦੂਜੇ ਨੂੰ ਪੁੱਛਦੇ ਕਿੱਥੇ ਪਹੁੰਚੇ, ਉਹ ਕਹਿੰਦੇ ਕਿਤੇ ਵੀ ਨਹੀਂ। ਕਹਿੰਦੇ ਕਿਉਂ? ਕਹਿੰਦੇ ਯਾਰ ਉਹ ਜਿਹੜੇ ਰੱਸਾ ਸੀ ਬੇੜੀ ਵਾਲਾ ਉਹ ਤੇ ਖੋਲਿਆ ਹੀ ਨਹੀਂ, ਜਿਹੜੇ ਕਿੱਲੇ ਨਾਲ ਬੇੜੀ ਬੱਧੀ ਸੀ, ਜਿਹੜੇ ਕੁੰਡੇ ਨਾਲ ਬੱਧੀ ਸੀ, ਉਹ ਰੱਸਾ ਤੇ ਖੋਲਿਆ ਹੀ ਨਹੀਂ। ਸਾਡੀ ਅਸੀਂ ਜਿਹੜੇ ਬਾਣੀ ਪੜ੍ਹਦੇ ਵੀ ਹਾਂ, ਜਿਹੜੇ ਧਰਮ ਕਰਮ ਕਰਦੇ ਵੀ ਹਾਂ, ਸਾਡੀ ਡਾਇਰੈਕਸ਼ਨ ਠੀਕ ਨਹੀਂ ਹੈ। ਤੁਸੀਂ ਅੱਜ ਕੱਲ੍ਹ ਮੋਟਰਾਂ ਗੱਡੀਆਂ ਚਲਾਉਂਦੇ ਹੋ, ਜੇ ਗੱਡੀ ਦੀ ਟਿਊਨਿੰਗ ਅੱਗੇ ਪਿੱਛੇ ਹੋ ਜੇ ਗੱਡੀ ਸਟਾਰਟ ਹੀ ਨਹੀਂ ਹੁੰਦੀ, ਨਵੀਂ ਬੈਟਰੀ ਕੀ ਕਰੇਗੀ ਤੇ ਬਾਕੀ ਸਾਰਾ ਕੁਝ ਨਵਾਂ ਕੀ ਕਰੇਗਾ। ਸਭ ਤੋਂ ਪਹਿਲੀ ਲੋੜ ਹੈ ਕਿ ਅਸੀਂ ਇਕਾਗਰ ਚੀਤ ਹੋਈਏ, ਸਾਵਧਾਨ ਹੋਈਏ, ਅਸੀਂ ਗੁਰਮੁਖ ਬਣੀਏ, ਗੁਰੂ ਵਾਲੇ ਪਾਸੇ ਮੁੱਖ ਕਰੀਏ, ਔਰ ਅਸੀਂ ਆਪਣੇ ਜੀਵਨ ਵਿੱਚ ਇੱਕ ਗੱਲ ਦ੍ਰਿੜ ਕਰ ਲਈਏ ਕਿ ਮੈਨੂੰ ਜੋ ਕੁਝ ਮਿਲਣਾ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲਣਾ ਹੈ, ਬਾਬਾ ਆਨੰਦ ਸਿੰਘ ਜੀ ਇਹੀ ਗੱਲ ਕਹਿੰਦੇ ਰਹੇ ਕਿ ਜਿਹਦੀ ਗੁਰੂ ਗ੍ਰੰਥ ਸਾਹਿਬ ਤੋਂ ਪੂਰੀ ਨਹੀਂ ਪਈ ਸੰਸਾਰ ਦੇ ਲੋਕੋ ਦੀ ਕਿਤੇ ਨਹੀਂ ਪੈਣੀ। ਕੋਈ ਹੈ ਦੁਨੀਆ ਵਿੱਚ ਜਿਹਨੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕੁਝ ਪਾ ਲਿਆ ਹੋਵੇ? ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਤੋਂ ਪਾਇਆ ਉਹ ਵੀ ਸਾਨੂੰ ਮੁੜ ਕੇ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਨਹੀਂ ਜਾਣ ਦਿੱਤਾ ਉਹਨਾਂ ਨੇ, ਉਹ ਵੀ ਸਾਨੂੰ ਆਪਣੇ ਨਾਲ ਲੈ ਕੇ ਤੁਰਨ ਲੱਗ ਪਏ। ਸੋ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਹੈ, ਰਾਗ ਧਨਾਸਰੀ ਹੈ ਤੇ ਮਹੱਲਾ ਸਰੀਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਦਾ, ਜਿੱਥੋਂ ਇਸ ਬਾਣੀ ਦਾ ਉਚਾਰਨ ਹੋਇਆ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 668 ਅੰਗ ਤੇ ਸੁਸ਼ੋਭਿਤ ਹੈ। ਹਰ ਹਰ ਬੂੰਦ ਭਏ ਹਰ ਸੁਆਮੀ, ਹਮ ਚਾਤਰਕ ਬਿਲਲ ਬਿਲ ਲਾਤੀ। ਐ ਪਰਮਾਤਮਾ, ਮੇਰੇ ਵਾਸਤੇ ਤੂੰ ਇੱਕ ਸੁਵੰਤੀ ਬੂੰਦ ਹੈ ਤੇ ਇਸ ਸੁਵੰਤੀ ਬੂੰਦ ਵਾਸਤੇ ਮੈਂ ਦਿਨ ਰਾਤ ਤੜਫਦਾ। ਹਰ ਹਰ ਬੂੰਦ ਭਏ ਹਰ ਸੁਆਮੀ, ਹਮ ਚਾਤਰਕ, ਚਾਤਰਕ ਦਾ ਅਰਥ ਬਬੀਹਾ ਕਰ ਲਓ, ਪਪੀਹਾ ਕਰ ਲਓ, ਚਾਤਰਕ ਕਰ ਲਓ, ਕਿ ਇਹਦੇ ਵਾਸਤੇ ਮੈਂ ਦਿਨ ਰਾਤ ਤੜਫਦਾ। ਬਿਲ ਲਾਤੀ ਤੋਂ ਅਰਥ ਹੈ ਤੜਫਣਾ, ਉਹਦੇ ਪ੍ਰਾਪਤੀ ਵਾਸਤੇ ਦਿਨ ਰਾਤ ਆਪਣੇ ਅੰਦਰ ਇੱਛਾ ਨੂੰ ਪ੍ਰਗਟ ਕਰਨਾ। ਹਾਂਜੀ,
ਹਰ ਹਰ ਕਿਰਪਾ ਕਰੋ ਪ੍ਰਭ ਆਪਣੀ, ਮੁਖ ਦੇਵੋ ਹਰ ਨਿਮਖਾਤੀ।
ਸਤਿਗੁਰੂ, ਹੇ ਹਰੀ, ਮੇਰੇ ਤੇ ਕਿਰਪਾ ਕਰੋ, ਇਹ ਸੁਆਂਤੀ ਬੂੰਦ ਮੇਰੇ ਮੁਖ ਵਿੱਚ ਦੇ ਦਿਓ। ਕਿੰਨੇ ਸਮੇਂ ਲਈ? ਇੱਕ ਨਿਮਕ ਮਾਤਰ, ਜਿੰਨਾ ਸਮਾਂ ਅੱਖ ਚਮਕਣ ਤੇ ਲੱਗਦਾ ਹੈ। ਜਿਹੜੀ ਪੁਰਾਣੀ ਟਾਈਮ ਦੀ ਜਿਹੜੀ ਕੈਲਕੂਲੇਸ਼ਨ ਹੈ ਉਹ ਮਿੰਟਾਂ ਸਕਿੰਟਾਂ 'ਚ ਨਹੀਂ ਸੀ ਹੁੰਦੀ, ਉਹ ਨਿਮਖਾਂ ਵਿੱਚ ਸੀ, ਪੱਲਿਆਂ ਵਿੱਚ ਸੀ, ਚਸਿਆਂ ਵਿੱਚ ਸੀ, ਘੜੀਆਂ ਵਿੱਚ ਸੀ, ਪੈਰਾਂ ਵਿੱਚ ਸੀ। ਤੋ ਨਿਮਕ ਮਾਤਰ ਸਮੇਂ ਤੋਂ ਅਰਥ ਹੈ ਅੱਖ ਚਮਕਣ ਜਿੰਨਾ ਸਮਾਂ। ਇੰਨੇ ਸਮੇਂ ਵਾਸਤੇ ਹੀ ਇਹ ਜਿਹੜੀ ਨਾਮ ਰੂਪੀ ਬੂੰਦ ਹੈ, ਦਾਤਾ ਤੂੰ ਮੇਰੇ ਮੁੱਖ ਵਿੱਚ ਪਾ ਦੇ, ਮੈਂ ਬਬੀਹੇ ਦੀ ਨੁਮਾ, ਬਬੀਹਾ ਪ੍ਰਯੋਗ ਪ੍ਰਯੋਗ ਕਰੇ, ਦਿਨ ਰਾਤ ਜਿਹੜਾ ਅਸੀਂ ਵਾਹਿਗੁਰੂ ਵਾਹਿਗੁਰੂ ਕਹਿਣਾ ਹੈ, ਜਿਹੜਾ ਅਸੀਂ ਸਿਮਰਨ ਕਰਨਾ ਹੈ, ਇਹ ਉਸ ਪ੍ਰਭੂ ਪਰਮਾਤਮਾ ਦੀ ਬਖਸ਼ਿਸ਼ ਵਾਸਤੇ ਹੈ ਕਿ ਸਾਨੂੰ ਉਹਦੀ ਪ੍ਰਾਪਤੀ ਹੋ ਜਾਏ। ਹਾਂਜੀ,
ਹਰ ਦਿਨ ਰਹਿ ਨਾ ਸਕੋ ਇੱਕ ਰਾਤੀ।
ਨਹੀਂ, ਮੈਂ ਇੱਕ ਰਾਤ ਵੀ ਆਪਣੇ ਜੀਵਨ ਦੀ ਇਸ ਸੁਵੰਤੀ ਬੂੰਦ ਤੋਂ ਬਿਨਾਂ, ਤੇਰੀ ਨਾਮ ਬੂੰਦ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ। ਹਾਂਜੀ,
ਜਿਉਂ ਬਿਨ ਅਮਲ ਅਮਲੀ ਮਰ ਜਾਈ ਹੈ, ਤਿਉਂ ਹਰ ਦਿਨ ਹਮ ਮਰ ਜਾਤੀ।
ਜਿਵੇਂ ਇੱਕ ਅਮਲੀ ਅਮਲ ਤੋਂ ਬਿਨਾਂ ਤੜਫਦਾ ਹੈ। ਹੁਣ ਵੇਖੋ, ਹਰ ਤਸ਼ਬੀਹ ਸਤਿਗੁਰੂ ਨੇ ਸਾਨੂੰ ਦਿੱਤੀ ਹੈ। ਜਿਵੇਂ ਇੱਕ ਕੋਈ ਨਸ਼ੇ ਦਾ ਆਦੀ ਮਨੁੱਖ ਤੜਫ ਉੱਠਦਾ ਹੈ, ਜੇ ਉਹਨੂੰ ਨਸ਼ਾ ਨਾ ਪ੍ਰਾਪਤ ਹੋਵੇ, ਸਤਿਗੁਰੂ ਪਿਤਾ ਮਹਾਰਾਜ ਕਹਿੰਦੇ ਨੇ ਤਿਉਂ ਹਰ ਬਿਨ ਹਮ ਮਰ ਜਾਤੀ। ਕਹਿਣ ਲੱਗੇ ਇੱਦਾਂ ਦੀ ਮੇਰੀ ਹਾਲਤ ਹੁੰਦੀ ਹੈ। ਕਦੇ ਅਮਲੀ ਤੜਫਦਾ ਵੇਖਿਆ ਤੁਸੀਂ? ਤੇ ਜੇ ਕਹੋ ਜੀ ਵੇਖਿਆ, ਤੇ ਪੁੱਛੋ ਵੀ ਕਦੇ ਤੁਸੀਂ ਵੀ ਗੁਰਦੁਆਰੇ ਤੋਂ ਬਿਨਾਂ ਇੱਦਾਂ ਤੜਫੇ ਹੋ? ਪਾਠ ਕੀਤੇ ਤੋਂ ਬਿਨਾਂ ਤੜਫੇ ਹੋ? ਕੀਰਤਨ ਸੁਣੇ ਤੋਂ ਬਿਨਾਂ ਤੜਫੇ ਹੋ? ਕਦੇ ਗੁਰੂ ਕੀ ਬਾਣੀ ਦਾ ਜਾਪ ਕਰਨ ਤੋਂ ਬਿਨਾਂ ਤੜਫੇ ਹੋ? ਕਿ ਤੁਸੀਂ ਮੰਜੀ ਤੇ ਬੰਦਾ ਉਛਲਦਾ ਵੇਖਿਆ, ਮੰਜੀ ਤੋਂ ਭੁੰਜੀ ਡਿੱਗਦਾ ਵੇਖਿਆ, ਵੱਟ ਖਾਂਦਾ ਵੇਖਿਆ, ਸਰੀਰ ਕਦੇ ਮਰੋੜੇ ਖਾਂਦਾ? ਗੁਰੂ ਰਾਮਦਾਸ ਮਹਾਰਾਜ ਕਹਿੰਦੇ ਕਿਸੇ ਅਮਲੀ ਨੂੰ ਵੇਖੋ ਪਹਿਲਾਂ। ਜਿਵੇਂ ਸਤਿਗੁਰੂ ਦੀ ਬਾਣੀ 'ਚ ਬਾਰ ਬਾਰ ਆਉਂਦੇ ਨੇ, ਕਹਿੰਦੇ ਜਾਓ ਸੁਹਾਗਣ ਨੂੰ ਪੁੱਛੋ ਜਾ ਕੇ, ਪਤੀ ਬਰਤ ਧਰਮ ਕਮਾਉਣ ਵਾਲੀ ਕਿਸੇ ਭੈਣ ਨੂੰ ਮਿਲੋ, ਉਸ ਤੋਂ ਬਾਅਦ ਤੁਹਾਨੂੰ ਸਮਝ ਆਏਗੀ ਕਿ ਪਤੀ ਪਰਮੇਸ਼ਰ ਦੇ ਨਾਲ ਰਿਸ਼ਤਾ ਕਿਵੇਂ ਬਣਾਈਦਾ ਹੈ। ਪਰ ਸਾਡੀ ਸੋਚ ਹੀ ਨਹੀਂ ਹੈ। ਅਸ ਤੋਂ ਅਸ਼ਟਾ ਬੱਕਰ ਵਾਲੀ ਗੱਲ ਹੋ ਗਈ ਹੈ ਕਿ ਅਸੀਂ ਤੇ ਚਮੜੇ ਦੇ ਵਪਾਰੀ ਹਾਂ। ਜਿਹੜੀਆਂ ਤਸ਼ਬੀਹਾਂ, ਜਿਹੜੀਆਂ ਉਦਾਹਰਨਾਂ, ਜਿਹੜੀਆਂ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸ਼ਿਕਸ਼ਾਵਾਂ ਦਿੱਤੀਆਂ ਨੇ, ਉਹਨਾਂ ਤੋਂ ਅਸੀਂ ਕੀ ਸਮਝਣ ਦਾ ਯਤਨ ਕੀਤਾ? ਕੁਝ ਵੀ ਨਹੀਂ। ਅੱਜ ਅਮਲੀ ਦੇ ਨਾਂ 'ਤੇ, ਅਮਲ ਦੇ ਨਾਂ 'ਤੇ, ਨਸ਼ੇ ਦੇ ਨਾਂ 'ਤੇ, ਡਰੱਗ ਦੇ ਨਾਂ 'ਤੇ ਜਿੰਨੀਆਂ ਮਰਜ਼ੀ ਸਾਡੇ ਕੋਲੋਂ ਤਕਰੀਰਾਂ ਸੁਣ ਲਓ, ਪਰ ਉਹਦੇ ਵਿੱਚੋਂ ਵੀ ਸਤਿਗੁਰੂ ਨੇ ਇੱਕ ਗੁਣ ਦੱਸਿਆ ਹੈ। ਕਹਿੰਦੇ ਕਦੇ ਸੰਭਲੀ ਵਾਂਗੂ ਕਦੇ ਤੂੰ ਆਪਣੇ ਗੁਰੂ ਲਈ ਤੜਫਿਆ, ਬਾਣੀ ਲਈ ਤੜਫਿਆ, ਕਦੇ ਨਾਮ ਸਿਮਰਨ ਲਈ ਤੜਫਿਆ, ਕਦੇ ਤੈਨੂੰ ਲੱਗਿਆ ਵੀ ਅੱਜ ਮੇਰਾ ਕੁਝ ਰਹਿ ਗਿਆ, ਅੱਜ ਮੈਨੂੰ ਕੋਈ ਚੀਜ਼ ਨਹੀਂ ਪ੍ਰਾਪਤ ਹੋਈ, ਮੇਰਾ ਸਮਾਂ ਖੁੰਝ ਗਿਆ। ਅਮਲੀ ਦਾ ਟਾਈਮ ਹੁੰਦਾ ਹੈ, ਉਹਦਾ ਸਮਾਂ ਖੁੰਝ ਜਾਂਦਾ ਹੈ ਤਾਂ ਫਿਰ ਤੜਫਣਾ ਸ਼ੁਰੂ ਕਰ ਦਿੰਦਾ ਹੈ। ਗੁਰੂ ਰਾਮਦਾਸ ਮਹਾਰਾਜ, ਪਿਤਾ ਮਹਾਰਾਜ ਕਹਿੰਦੇ ਨੇ, ਕਹਿੰਦੇ ਜਿਵੇਂ ਅਮਲੀ ਅਮਲ ਤੋਂ ਬਿਨਾਂ ਨਹੀਂ ਰਹਿ ਸਕਦਾ, ਪਰਮਾਤਮਾ ਮੈਂ ਤੇਰੇ ਤੋਂ ਬਿਨਾਂ ਇੱਕ ਰਾਤ ਵੀ ਨਹੀਂ ਰਹਿ ਸਕਦਾ। ਹਾਂਜੀ,
ਰਹਾਓ ਤੁਮ ਹਰ ਸਰਵਰ ਅਤ ਅਗਾਹ, ਹਮ ਲਹਿ ਨਾ ਸਕਹਿ ਅੰਤ ਮਾਤੀ।
ਤੂੰ ਸਰੋਵਰ ਹੈ, ਤੂੰ ਅਥਾ ਡੂੰਘਾ ਹੈ, ਹਮ ਲੈ ਨਾ ਸਕੇ ਅੰਤ ਮਾਤੀ। ਮਾਤੀ ਤੋਂ ਇੱਥੇ ਭਾਵ ਹੈ ਮਾਤਰ, ਇੱਕ ਛਿਣ ਮਾਤਰ, ਇੱਕ ਖਿਣ ਮਾਤਰ, ਅਸੀਂ ਇੱਕ ਮਾਤਰ ਛੋਟਾ ਜਿਹਾ ਵੀ ਅੰਤ ਤੇਰਾ ਨਹੀਂ ਪਾ ਸਕਦੇ। ਤੂੰ ਸਰੋਵਰ ਹੈ, ਤੂੰ ਅਤ ਡੂੰਘਾ ਹੈ, ਤੂੰ ਗਹਿਰ ਗੰਭੀਰ ਹੈ।
ਤੂੰ ਪਰੈ ਪਰੈ ਅਪਰੰਪਰ ਸੁਆਮੀ, ਨਿਤ ਜਾਣੋ ਆਪਣੇ ਗਾਤੀ।
ਤੂੰ ਪਰੇ ਤੋਂ ਪਰੇ ਹੈ, ਤੇਰਾ ਅੰਤ ਕੋਈ ਨਹੀਂ ਹੈ, ਤੇਰਾ ਪਾਰਾ ਵਾਰ ਨਹੀਂ ਕਿਸੇ ਨੇ ਪਾਇਆ, ਤੂੰ ਅਪਰੰਪਰ ਹੈ, ਤੂੰ ਸੁਆਮੀ ਹੈ, ਤੂੰ ਸਾਰੇ ਸੰਸਾਰ ਦਾ ਮਾਲਕ ਹੈ। ਆਪਣੀ ਮਿੱਤ ਤੂੰ ਆਪ ਜਾਣਦਾ ਹੈ, ਆਪਣੀ ਗਤ ਵੀ ਤੂੰ ਆਪ ਜਾਣਦਾ ਹੈ। ਤੂੰ ਕਿੰਨਾ ਵੱਡਾ ਹੈ, ਤੂੰ ਕਿੰਨਾ ਡੂੰਘਾ ਹੈ, ਤੇਰਾ ਕਿੱਡਾ ਵੱਡਾ ਪਸਾਰਾ ਹੈ, ਕੋਈ ਨਾ ਜਾਣੇ ਤੇਰਾ ਕੀਤਾ ਕੇਵਡ ਚੀਰਾ, ਕੋਈ ਨਹੀਂ ਜਾਣਦਾ। ਪਰਮਾਤਮਾ ਤੇਰੇ ਪਸਾਰੇ ਨੂੰ ਕਿਸੇ, ਤੇਰੇ ਪਸਾਰੇ ਦਾ ਕਿਸੇ ਨੂੰ ਨਹੀਂ ਪਤਾ। ਕੋਈ ਏਡਾ ਵੱਡਾ ਹੋਵੇ ਤੇ ਜਾਣੇ, ਏਵਡ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ। ਹਾਂਜੀ,
ਹਰ ਕੇ ਸੰਤ ਜਨਾ ਹਰ ਜਪਿਓ, ਗੁਰ ਰੰਗ ਚਲੂ ਲੈ ਰਾਤੀ।
ਜਿਹੜੇ ਰੱਬ ਦੇ ਸੰਤ ਬਣੇ, ਭਗਤ ਬਣੇ, ਜਿਨ੍ਹਾਂ ਨੇ ਰੱਬ ਨੂੰ ਸਿਮਰਿਆ, ਉਹਨਾਂ ਦੇ ਜੀਵਨ ਦੀ ਹਾਲਤ ਹੈ ਕਿ ਰੰਗ ਚਲੂ ਲੈ ਰਾਤੀ, ਉਹ ਰੱਬ ਦੇ ਗੂੜੇ ਰੰਗ ਵਿੱਚ ਰੰਗੇ ਗਏ। ਅੱਜ ਤੁਹਾਨੂੰ ਕਲਫ ਦਾ ਰੰਗ ਮਿਲੇਗਾ, ਭਾਵੇਂ ਭੈਣ ਹੋਵੇ ਭਾਵੇਂ ਵੀਰ ਹੋਵੇ, ਹਰ ਐਤਵਾਰ ਕਲਫ ਦਾ ਰੰਗ ਤੇ ਚੜ੍ਹਦਾ ਤੁਸੀਂ ਵੇਖਿਆ ਹੋਏਗਾ। ਨਾਮ ਦਾ ਰੰਗ ਚੜ੍ਹਦਾ ਨਹੀਂ ਵੇਖਿਆ, ਜਾਂ ਗੁੱਸੇ ਦਾ ਰੰਗ ਚੜ੍ਹਦਾ ਵੇਖਿਆ ਹੋਏਗਾ। ਤੇ ਮੇਰੇ ਵਰਗੇ ਉਦਾਂ ਹੀ ਲਾਲ ਪੀਲੇ ਹੋਏ ਰਹਿੰਦੇ ਨੇ, ਪਰ ਕੋਈ ਐਸੀ ਰੂਹ ਜਿਹੜੀ ਜਿਹਦਾ ਚਿਹਰਾ ਦਗਦਾ ਕਰਦਾ ਹੋਵੇ, ਜਿਹਨੂੰ ਨਾਮ ਦਾ ਰੰਗ ਚੜ੍ਹਿਆ ਹੋਵੇ, ਜਿਹਨੂੰ ਪਰਮਾਤਮਾ ਦੇ ਨਾਮ ਦੀ ਲਾਲੀ ਹੋਵੇ, ਨਾਮ ਜਪੰਦੜੀ ਲਾਲੀ, ਕੋਈ ਹੈ ਐਸੀ ਰੂਹ, ਕੋਈ ਬਖਸ਼ੀ ਰੂਹ ਜਿਹੜੀ ਸਾਨੂੰ ਕੋਈ ਮਿਲੇ। ਹਾਂਜੀ,
ਹਰ ਹਰ ਭਗਤ ਬਣਿਆ ਸੋਭਾ, ਹਰ ਜਪੋ ਉਤਮ ਪਾਤੀ।
ਹਰੀ ਪਰਮਾਤਮਾ ਦੀ ਭਗਤੀ ਹੀ ਸਭ ਤੋਂ ਵੱਡੀ ਅਤ ਸ਼ੋਭਾ, ਉੱਤਮ ਤੋਂ ਉੱਤਮ ਸ਼ੋਭਾ ਹੈ। ਹਰ ਜਪਿਓ ਉਤਮ ਪਾਤੀ, ਤੇ ਜਿਨ੍ਹਾਂ ਨੇ ਜਪਿਆ ਉਹਨਾਂ ਦੀ ਪੱਤ ਉੱਤਮ ਹੋ ਗਈ, ਉਹ ਸ੍ਰੇਸ਼ਟ ਹੋ ਗਏ, ਉਹ ਸ਼੍ਰੋਮਣੀ ਹੋ ਗਏ, ਸਭ ਤੋਂ ਵੱਡੇ ਹੋ ਗਏ, ਸਭ ਤੋਂ ਚੰਗੇ ਹੋ ਗਏ, ਕੋਈ ਪਤਵੰਤੇ ਆਖੇ ਜਾਂਦੇ ਨੇ। ਅੱਜ ਤੇ ਸ਼ਬਦ ਹੀ ਇਹ ਲੱਗਦਾ ਜਿੱਦਾਂ ਨਾ ਅਸੀਂ ਸਭ ਕੁਝ ਗਵਾ ਲਿਆ। ਉੱਡੀ ਮਹਾਰਾਜ ਦੀ ਹਜ਼ੂਰੀ 'ਚ ਕਹੀ ਜਾਂਦੇ ਜੀ ਪਤਵੰਤੇ ਨੇ ਜੀ, ਪਤਵੰਤਾ ਕਿਹਨੂੰ ਕਹਿੰਦੇ ਨੇ, ਕੌਣ ਹੈ ਧਨਵੰਤ, ਕੁਲਵੰਤ, ਪਤਵੰਤ? ਅੱਗੇ ਸ਼ਬਦ ਆਏਗਾ ਜਿਸ ਰਿਧ ਹੈ ਭਗਵੰਤ, ਜਿਹਦੇ ਹਿਰਦੇ ਵਿੱਚ ਰੱਬ ਹੈ। ਅਸੀਂ ਪਤਵੰਤੇ ਸਿਰਫ ਦੁਨੀਆ ਦੀ, ਉਹਨਾਂ ਦੇ ਪੈਸੇ ਵੇਖਦੇ ਆ, ਉਹਨਾਂ ਦੀਆਂ ਪਦਵੀਆਂ ਵੇਖਦੇ ਆ, ਉਹਨਾਂ ਦਾ ਰੋਗ ਦਾਬ ਵੇਖ ਕੇ ਗੱਲਾਂ ਕਰੀ ਜਾਂਦੇ ਹਾਂ ਅਸੀਂ। ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਦੀ ਜਦੋਂ ਗੱਲ ਕਰੋ, ਜਦੋਂ ਇਸ ਦਰ ਤੇ ਆ ਕੇ ਗੱਲ ਕਰੋ, ਜਦੋਂ ਗੁਰੂ ਦੇ ਹਜ਼ੂਰ ਖਲੋ ਕੇ ਗੱਲ ਕਰੋ, ਉੱਥੇ ਸਾਨੂੰ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਸੋ ਕੁਲਵੰਤ, ਪਤਵੰਤ, ਧਨਵੰਤ, ਇਹ ਸਾਰੀਆਂ ਬਖਸ਼ਿਸ਼ਾਂ ਸਿਰਫ ਉਹਨੂੰ ਹੈ ਜਿਹਦੇ ਹਿਰਦੇ ਵਿੱਚ ਉਸ ਪ੍ਰਭੂ ਪਰਮਾਤਮਾ ਦਾ ਵਾਸਾ ਹੈ, ਜਿੱਥੇ ਰੱਬ ਆਪ ਟਿਕਿਆ ਹੈ, ਉਹਨਾਂ ਦੀ ਜਿਨ੍ਹਾਂ ਹਰ ਜਪਿਓ ਉਤਮ ਪਾਤੀ, ਜਿਨ੍ਹਾਂ ਨੇ ਪਰਮੇਸ਼ਰ ਦਾ ਸਿਮਰਨ ਕੀਤਾ ਹੈ, ਭਗਤੀ ਕੀਤੀ ਹੈ। ਹਾਂਜੀ,
ਆਪੇ ਠਾਕੁਰ ਆਪੇ ਸੇਵਕ ਆਪ ਬਣਾਵੇ ਪਾਤੀ।
ਉਹ ਠਾਕੁਰ ਮਾਲਕ ਵੀ ਆਪ ਹੈ, ਉਹ ਸੇਵਕ ਨੌਕਰ ਸਿੱਖ ਵੀ ਆਪ ਹੈ, ਗੁਰੂ ਵੀ ਆਪ ਹੈ, ਉਹ ਆਪ ਹੀ ਭਾਂਤ ਬਣਾਉਂਦਾ ਹੈ। ਕੋਈ ਵੀ ਜਿਹੜਾ ਤਰੀਕਾ ਹੈ, ਵਿਉਤ ਹੈ, ਹਰ ਬਣਾਵਟ ਬਣਾਉਣ ਵਾਲਾ ਰੱਬ ਆਪ ਹੈ, ਸਾਰੇ ਸੰਯੋਗ ਉਹ ਆਪ ਬਣਾਉਂਦਾ ਹੈ। ਆਪੇ ਗੁਰੂ ਹੈ, ਆਪੇ ਸਿੱਖ ਹੈ, ਤੇ ਆਪ ਹੀ ਉਹ ਨਾਮ ਜਪਣ ਦੀ ਉਹ ਇਹ ਸੰਯੋਗ ਵਿਉਂਤ ਇਹ ਵਿਧੀ ਇਹ ਘੜੀ ਬਣਾਉਂਦਾ ਹੈ, ਤਰੀਕਾ ਬਣਾ ਦਿੰਦਾ ਹੈ ਕਿ ਸੱਚੇ ਪਾਤਸ਼ਾਹ ਆਪ ਹੀ ਮਿਹਰ ਕਰਦੇ ਨੇ। ਆਪਣੀ ਮਿਹਰ ਦੀ ਛੜੀ ਜਦੋਂ ਰੱਖਦੇ ਨੇ ਤੇ ਫਿਰ ਛੱਜੂ ਵਰਗੇ ਵੀ ਉਹ ਵੀ ਗੀਤਾ ਦੇ ਅਰਥ ਕਰਦੇ ਨੇ ਭਾਈ, ਉਹ ਵੀ ਗੀਤਾ ਦੇ ਸ਼ਲੋਕ ਪੜ੍ਹ ਲੈਂਦੇ ਨੇ। ਹਾਂਜੀ,
ਨਾਨਕ ਜਨ ਤੂੰ ਮੇਰੀ ਸਰਨਾਈ, ਹਰ ਰੱਖੋ ਲਾਜ ਪਗਾਤੀ।
ਨਾਨਕ ਜਨ ਤੁਮਰੀ ਸ਼ਰਨਾਈ, ਗੁਰੂ ਚੌਥੇ ਪਾਤਸ਼ਾਹ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਉਪਦੇਸ਼ ਦ੍ਰਿੜ ਕਰਾਉਂਦੇ ਨੇ ਕਿ ਦਾਸ ਨਾਨਕ ਤੁਹਾਡੀ ਸ਼ਰਨ ਵਿੱਚ ਹੈ, ਹਰ ਰੱਖੋ ਲਾਜ ਪਗਾਤੀ। ਸੱਚੇ ਪਾਤਸ਼ਾਹ ਆਪਣੇ ਦਰ ਦਾ ਭਗਤ ਜਾਣ ਕੇ, ਸੇਵਕ ਜਾਣ ਕੇ ਮੇਰੀ ਇੱਜ਼ਤ ਰੱਖ ਲੈਣੀ। ਹੁਣ ਪਤ ਕਿੰਨੇ ਰੱਖਣੀ ਹੈ ਵਾਹਿਗੁਰੂ ਨੇ, ਲੱਜ ਕਿੰਨੇ ਰੱਖਣੀ ਹੈ ਵਾਹਿਗੁਰੂ ਨੇ, ਸਾਰੀ ਬਖਸ਼ਿਸ਼ ਉਹਦੀ ਹੈ। ਔਰ ਇਹ ਗੱਲ ਸਾਨੂੰ ਬਾਰ ਬਾਰ ਗੁਰਬਾਣੀ ਨੇ ਸਮਝਾਈ ਹੈ ਕਿ ਜਿਸ ਪਤ ਰੱਖੈ ਸੱਚਾ ਸਾਹਿਬ, ਨਾਨਕ ਮੇਟ ਨਾ ਸਕੈ ਕੋਈ। ਜਿਹਦੀ ਪਤ ਵਾਹਿਗੁਰੂ ਰੱਖਦਾ ਉਹਦੀ ਇੱਜ਼ਤ ਦੁਨੀਆਂ ਵਿੱਚ ਕੋਈ ਨਹੀਂ ਰੋਲ ਸਕਦਾ। ਬੜੀਆਂ ਉਦਾਹਰਨਾਂ, ਬੜੇ ਮੁਹਾਵਰੇ ਸੱਚੇ ਪਾਤਸ਼ਾਹ ਨੇ ਸਾਨੂੰ ਬਾਣੀ ਦੇ ਰਾਹੀਂ ਸਮਝਾਏ ਨੇ, ਬੜੀਆਂ ਉਦਾਹਰਨਾਂ ਸਾਨੂੰ ਮਿਲਦੀਆਂ ਨੇ। ਸਤਿਗੁਰ ਕਿਰਪਾ ਕਰਨ, ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ। ਜਿਤਨਾ ਸਮਾਂ ਬਾਕੀ ਹੈ, ਜੋ ਅੱਜ ਮਹਾਨ ਪਵਿੱਤਰ ਦਿਹਾੜਾ ਹੈ ਕਿ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਾਹਿਬਜ਼ਾਦੇ ਬਾਬਾ ਅਟਲ ਰਾਏ ਜੀ, ਜਿਨ੍ਹਾਂ ਦਾ ਜਨਮ 1619 ਵਿੱਚ ਹੋਇਆ, ਔਰ ਉਹਨਾਂ ਦਾ ਜਿਹੜਾ ਸੱਚਖੰਡ ਪਿਆਨਾ ਹੈ ਉਹ 1628 ਵਿੱਚ ਹੋਇਆ। ਇਹਦਾ ਅਰਥ ਹੈ ਕਿ ਉਹਨਾਂ ਦੀ ਜਿਹੜੀ ਕੁੱਲ ਆਜੂ ਹੈ ਉਹ 9 ਸਾਲ ਹੈ। ਪਰ ਜਿਹੜੀ ਗੱਲ ਮੈਂ ਮਹਾਨ ਕੋਸ਼ ਵਿੱਚ ਪੜ੍ਹੀ, ਭਾਈ ਕਾਨ ਸਿੰਘ ਨਾਭਾ ਹੋਰਾਂ ਨੇ ਜਿਹੜਾ ਉਹਦਾ ਜ਼ਿਕਰ ਕੀਤਾ ਕਿ ਤਕਰੀਬਨ ਉਹਨਾਂ ਦੇ ਸੱਚਖੰਡ ਪਿਆਨੇ ਤੋਂ 1.5 ਸਾਲ ਬਾਅਦ, 1628 ਤੋਂ ਬਾਅਦ 1778 ਵਿੱਚ ਇਹ ਅਸਥਾਨ ਜਿਹੜਾ ਬਾਬਾ ਅਟਲ ਰਾਏ ਜੀ ਦਾ, ਇਹ ਕੁਝ ਪ੍ਰੇਮੀ ਗੁਰਸਿੱਖਾਂ ਨੇ ਬਣਾਇਆ। ਔਰ ਇੱਥੇ ਫਿਰ ਭਾਈ ਜੋਧ ਸਿੰਘ ਰਾਮਗੜੀਆ ਕਰਕੇ ਜ਼ਿਕਰ ਆਉਂਦਾ ਹੈ, ਉਹਨਾਂ ਨੇ ਫਿਰ 6 ਸਾਲਾਂ ਬਾਅਦ 1778 ਤੋਂ ਬਾਅਦ 1784 ਵਿੱਚ ਫਿਰ ਇਹਦੀਆਂ ਕੁਝ ਮੰਜ਼ਲਾਂ ਜਿਹੜੀਆਂ ਨੇ ਉਹ ਤਿਆਰ ਕੀਤੀਆਂ। ਔਰ ਇਹਦੀ 9 ਮੰਜ਼ਲ ਇਸ ਨੂੰ ਬਣਾਇਆ ਗਿਆ। ਇਹ ਭਾਵਨਾ ਸੀ ਕਿ ਉਹਨਾਂ ਦੀ ਆਜੂ 9 ਸਾਲ ਸੀ ਅਤੇ ਇਹਦੇ ਜਿਹੜੇ ਮੰਜ਼ਲਾਂ ਨੇ ਉਹ ਵੀ 9 ਬਣਾਈਆਂ ਜਾਣ। ਬਾਬਾ ਅਟਲ ਰਾਏ ਜੀ ਦੀ ਜਿਹੜੀ ਕਥਾ ਆਉਂਦੀ ਹੈ ਕਿ ਬੜੇ ਛੋਟੇ ਜਿਹੇ ਸਨ ਅਤੇ ਬੱਚਿਆਂ ਦੇ ਨਾਲ ਖੇਡਦੇ ਨੇ, ਅਤੇ ਖੇਡਦੇ ਖੇਡਦੇ ਜਦੋਂ ਸ਼ਾਮਾਂ ਪਈਆਂ ਅਤੇ ਜਿਵੇਂ ਬਾਕੀ ਬੱਚੇ ਆਪਣੇ ਘਰਾਂ ਨੂੰ ਗਏ, ਬਾਬਾ ਅਟਲ ਰਾਏ ਜੀ ਵੀ ਆਪਣੇ ਘਰ ਆ ਗਏ। ਸਵੇਰ ਹੋਈ ਅਤੇ ਫਿਰ ਖੇਡਣ ਲਈ ਜਦੋਂ ਪਹੁੰਚੇ ਨੇ ਅਤੇ ਉੱਥੇ ਕੀ ਵੇਖਿਆ ਕਿ ਇੱਕ ਮੋਹਨ ਨਾਂ ਦਾ ਬੱਚਾ ਜਿਹੜਾ ਹੈ, ਜਿਹਦੇ ਸਿਰ 'ਤੇ ਮਾਰੀ ਸੀ, ਇਹਨੂੰ ਭਾਈ ਸੰਤੋਖ ਸਿੰਘ ਹੋਰਾਂ ਨੇ ਸੀਂਡ ਲਿਖਿਆ ਹੈ ਕਿ ਉਹਨਾਂ ਦੇ ਸਿਰ ਵਾਰੀ ਸੀ ਵੀ ਜਦੋਂ ਖੇਡ ਖਤਮ ਹੋਈ ਤੇ ਜਿਵੇਂ ਬੱਚੇ ਇੱਕ ਦੂਜੇ ਦੇ ਸਿਰ ਵਾਰੀ ਚੜਾਉਂਦੇ ਨੇ ਵੀ ਅੱਗੋਂ ਹੁਣ ਤੇਰੀ ਵਾਰੀ ਹੈ, ਤੇ ਉਹ ਬੱਚੇ ਦੇ ਸਿਰ ਵਾਰੀ ਸੀ ਤੇ ਉਹ ਆਇਆ ਨਹੀਂ, ਤੇ ਬੱਚਿਆਂ ਨੇ ਆਪਸ ਵਿੱਚ ਗੱਲ ਕੀਤੀ ਵੀ ਆ ਹੁਣ ਵਾਰੀ ਆਪਣੀ ਸੀ ਤੇ ਵਾਰੀ ਦੇਣ ਦਾ ਮਾਰਾ ਨਹੀਂ ਆਇਆ। ਤੇ ਬਾਬਾ ਅਟਲ ਰਾਏ ਜੀ ਨੇ ਆਪਣੇ ਸਾਥੀ ਬੱਚੇ ਨੂੰ ਭੇਜਿਆ ਵੀ ਜਾਓ ਬੁਲਾਓ ਮੋਹਨ ਨੂੰ, ਉਹਨੂੰ ਕੋ ਆ ਕੇ ਭਾਈ ਵਾਰੀ ਦੇ। ਤੇ ਉਹਨੇ ਆ ਕੇ ਵਾਪਸ ਦੱਸਿਆ ਵੀ ਬਾਬਾ ਜੀ ਉਹ ਤੇ ਬੱਚਾ ਰਾਤੀ ਮਰ ਗਿਆ, ਸੱਪ ਲੜਿਆ, ਬੱਚੇ ਦੀ ਮੌਤ ਹੋ ਗਈ ਹੈ, ਤੇ ਉਹਨਾਂ ਦੇ ਘਰ ਦੇ ਵਿੱਚ ਤੇ ਕੁਰਲਾਟ ਪਿਆ ਹੋਇਆ, ਉਹ ਤਾਂ ਲੋਕ ਰੋ ਰਹੇ ਨੇ ਘਰ ਦੇ ਵਿੱਚ, ਮਾਂ ਪਿਓ ਸਖੇ ਸੰਬੰਧੀ ਰਿਸ਼ਤੇਦਾਰ। ਬਾਬਾ ਜੀ ਆਪ ਗਏ, ਆਪ ਗਏ ਤੇ ਕਹਿਣ ਲੱਗੇ ਭਾਈ ਕਿੱਥੇ ਹੈ ਮੋਹਨ? ਉਹ ਕਹਿੰਦੇ ਬਾਬਾ ਜੀ ਆ ਮਰਿਆ ਪਿਆ। ਕਹਿੰਦੇ ਨੇ ਤੇ ਸਾਡੀ ਵਾਰੀ ਦੇਣੀ ਸੀ। ਹੁਣ ਉੱਥੇ ਪਰਿਵਾਰ ਨੇ ਵੀ ਬੇਨਤੀਆਂ ਕੀਤੀਆਂ, ਤਰਲੇ ਕੀਤੇ ਵੀ ਤੁਸੀਂ ਗੁਰੂ ਪੁੱਤਰ ਹੋ, ਤੁਹਾਡੇ ਤੇ ਕਿਰਪਾ, ਤੁਸੀਂ ਜਾਓ ਤੇ ਤੁਹਾਡੀ ਵਾਰੀ ਵੀ ਮਿਲ ਸਕਦੀ ਹੈ ਤੇ ਸਾਨੂੰ ਪੁੱਤਰ ਵੀ ਵਾਪਸ ਮਿਲ ਸਕਦਾ। ਤਾਂ ਇਤਿਹਾਸ ਨੇ ਇਹ ਲਿਖਿਆ ਕਿ ਬਾਬਾ ਜੀ ਆਪਣੇ ਹੱਥ ਵਿੱਚ ਇੱਕ ਛੋਟੀ ਜਿਹੀ ਖੁੰਡੀ ਰੱਖਦੇ ਸੀ ਤੇ ਉਹਨਾਂ ਨੇ ਖੁੰਡੀ ਦੇ ਨਾਲ ਉਸ ਬੱਚੇ ਦੀ ਗਰਦਨ ਨੂੰ ਲਾ ਕੇ ਆਖਿਆ ਉੱਠ ਬਈ ਵਾਰੀ ਦੇ। ਤਾਂ ਇਤਿਹਾਸ ਦੇ ਪੱਤਰੇ ਕਹਿੰਦੇ ਨੇ ਕਿ ਉਹ ਬੱਚਾ ਜੀਵਿਤ ਹੋ ਗਿਆ, ਬੱਚਾ ਉੱਠਿਆ, ਪਰਿਵਾਰ ਵਿੱਚ ਖੁਸ਼ੀਆਂ ਹੋ ਗਈਆਂ। ਉਹ ਜਿਹੜਾ ਸੀ ਰੋਣਾ ਕਰਨਾਉਣਾ ਸੀ ਉਹ ਵਧਾਈਆਂ ਵਿੱਚ ਬਦਲ ਗਿਆ। ਹੁਣ ਇਹ ਸ਼ੋਭਾ, ਇਹ ਕੀਰਤੀ ਪੂਰੀ ਇਸ ਗੁਰੂ ਕੀ ਨਗਰੀ ਵਿੱਚ ਫੈਲ ਗਈ, ਗੁਰੂ ਮਹਿਲਾਂ ਤੱਕ ਵੀ ਗਈ, ਗੁਰੂ ਮਾਤਾਵਾਂ ਕੋਲ ਵੀ ਇਹ ਆਵਾਜ਼ ਗਈ ਕਿ ਅੱਜ ਬਾਬਾ ਅਟਲ ਰਾਏ ਜੀ ਨੇ ਬਹੁਤ ਵੱਡੀ ਕਰਾਮਾਤ ਵਿਖਾਈ ਹੈ ਕਿ ਇੱਕ ਬੱਚੇ ਮੋਹਨ ਨੂੰ ਜਿਉਂਦਾ ਕਰ ਦਿੱਤਾ। ਉੱਥੇ ਵੀ ਆਉਂਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਹੈ, ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸਿਰਜਣਾ ਹੈ ਉਹ 1608 ਵਿੱਚ ਹੋ ਚੁੱਕੀ ਹੈ, ਇਹ ਘਟਨਾ 28 ਦੀ ਹੈ। ਅਕਾਲ ਤਖਤ ਸਾਹਿਬ ਬਣਨ ਤੋਂ ਤਕਰੀਬਨ 20 ਸਾਲ ਬਾਅਦ ਇਹ ਘਟਨਾ ਹੋਈ ਹੈ। 11 ਸਾਲਾਂ ਬਾਅਦ ਤੇ ਬਾਬਾ ਅਟਲ ਰਾਏ ਜੀ ਦਾ ਜਨਮ ਹੀ ਇਤਿਹਾਸ ਦੱਸਦਾ ਹੈ, 9 ਸਾਲ ਉਹਨਾਂ ਦੀ ਆਜੂ ਵੀ ਹੈ। ਜਦੋਂ ਇੱਥੇ ਗੱਲ ਹੋਈ ਤੇ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਨੇ ਇਸ ਨੂੰ ਪ੍ਰਵਾਨ ਨਹੀਂ ਕੀਤਾ ਔਰ ਉਹਦੇ ਜਿਹੜੇ ਲੌਜਿਕ ਦਿੱਤੇ ਗਏ, ਦਲੀਲਾਂ ਦਿੱਤੀਆਂ ਗਈਆਂ, ਜਿਹੜਾ ਇਤਿਹਾਸ ਦੇ ਪੱਤਰਿਆਂ ਵਿੱਚ ਲਿਖਿਆ ਗਿਆ ਉਹ ਗੱਲਾਂ ਬੜੀਆਂ ਸਮਝਣ ਵਾਲੀਆਂ ਨੇ। ਆਪਾਂ ਨਾ ਸਿਰਫ ਇੱਕ ਪੱਖੀ ਜਾਣਦੇ ਹਾਂ ਵੀ ਨਹੀਂ ਜੀ ਇਹਦੇ ਨਾਲ ਬੰਦਾ ਰੱਬ ਦਾ ਸ਼ਰੀਕ ਬਣ ਜਾਂਦਾ ਹੈ, ਇਹਦੇ 'ਚ ਕੋਈ ਅਤਕਥਨੀ ਨਹੀਂ ਹੈ ਕਿ ਕੋਈ ਵੀ ਵਿਅਕਤੀ ਰੱਬ ਦੀ ਬਰਾਬਰੀ ਕਰੇਗਾ ਤਾਂ ਉਹਨੂੰ ਸ਼ਰੀਕ ਮੰਨਿਆ ਜਾਏਗਾ। ਪਰ ਉਹਦੇ ਵਿੱਚ ਜਿਹੜੀਆਂ ਦਲੀਲਾਂ ਮੈਂ ਪੜ੍ਹੀਆਂ ਉਹ ਬਾ ਕਮਾਲ ਸੀਗੀਆਂ। ਗੁਰੂ ਸਾਹਿਬ ਦੇ ਮਨ ਦੀ ਜਿਹੜੀ ਉਸ ਅਵਸਥਾ ਨੂੰ ਭਾਈ ਸੰਤੋਖ ਸਿੰਘ ਨੇ ਲਿਖਿਆ, ਉਹ ਕਹਿੰਦੇ ਵੀ ਇਹ ਪੁੱਤਰ ਨੇ ਕੀਤਾ ਕੀ ਹੈ? ਅੱਜ ਤੋਂ ਬਾਅਦ ਅਗਰ ਕੋਈ ਹਾਕਮ ਮਰੇਗਾ, ਹਾਕਮ ਦਾ ਪੁੱਤਰ ਮਰੇਗਾ, ਉਹ ਤੇ ਆਪਣਾ ਮਰਿਆ ਜੀ ਲੈ ਕੇ ਆ ਜਾ ਕਰਨਗੇ, ਪਹਿਲਾਂ ਉਹ ਹੱਥ ਜੋੜਨਗੇ ਕਿ ਮਹਾਰਾਜ ਜੀ ਸਾਡਾ ਬੱਚਾ ਜਿਉਂਦਾ ਕਰੋ, ਜਦੋਂ ਨਹੀਂ ਅਸੀਂ ਮੰਨਾਂਗੇ ਫਿਰ ਉਹ ਸਾਨੂੰ ਆਪਣੀ ਤੜੀ ਵੀ ਵਿਖਾਉਣਗੇ ਵੀ ਤੁਸੀਂ ਕੌਣ ਹੋ ਸਾਡਾ ਬੱਚਾ ਨਾ ਜਿਉਂਦਾ ਕਰਨ ਵਾਲੇ। ਇਹ ਗੱਲਾਂ ਜਿਹੜੀਆਂ ਅੱਜ ਵੀ ਜਿਹੜੇ ਤਾਂਤਰਿਕ ਲੋਕ ਨੇ ਉਹਨਾਂ ਨੂੰ ਇਹ ਗੱਲਾਂ ਸਮਝਣ ਦੀ ਲੋੜ ਹੈ। ਖਾਸ ਕਰਕੇ ਮੈਂ ਆਪਣੀ ਕੌਮ ਨੂੰ ਬੇਨਤੀ ਕਰਦਾ ਕਿ ਇਸ ਤੋਂ ਵੱਡੀ ਕਿਹੜੀ ਉਦਾਹਰਨ ਹੋ ਸਕਦੀ ਹੈ? ਕਿ ਅੱਜ ਕੋਈ ਭੁਲੇਖਾ ਹੈ ਸਾਨੂੰ ਕਿ ਬਾਬਾ ਅਟਲ ਰਾਏ ਜੀ ਦਾ ਜੀਵਨ ਕਿੰਨਾ ਮਹਾਨ ਹੋਏਗਾ, ਉਹਨਾਂ ਦੇ ਵਿੱਚ ਰੱਬ ਦੀ ਕਿੱਡੀ ਵੱਡੀ ਅਜ਼ਮਤ ਵਰਤਦੀ ਹੋਏਗੀ। ਅੱਜ ਕਿਹੜਾ ਦੁਨੀਆਂ ਦਾ ਬੰਦਾ ਜਿਹੜਾ ਕਿਸੇ ਨੂੰ ਧੌਣ ਨੂੰ ਖੁੰਡੀ ਲਾ ਕੇ ਕਵੇ ਉੱਠ ਬਈ ਤੇ ਕੋਈ ਬੰਦਾ ਉੱਠ ਜਾਏ? ਐਸੀ ਉਦਾਹਰਨ ਤੁਹਾਨੂੰ ਧਰਤੀ ਤੇ ਕਿਤੇ ਨਹੀਂ ਮਿਲੇਗੀ। ਕੋਈ ਮਿਲਿਆ ਤੁਹਾਨੂੰ ਜਿਹੜਾ ਬੰਦੇ ਜਿਉਂਦੇ ਕਰਦਾ ਹੋਵੇ? ਤੁਹਾਡੇ ਗੁਰੂ ਦਾ ਪੁੱਤਰ ਹੈਗਾ ਬਾਬਾ ਟਲ ਰਾਏ, ਉਹ ਕਰ ਸਕਦਾ, ਉਹਨੇ ਕੀਤਾ। ਪਰ ਉਸ ਏਡੀ ਵੱਡੀ ਅਜ਼ਮਤ ਨੂੰ ਵੀ ਗੁਰੂ ਸਾਹਿਬ ਨੇ ਪ੍ਰਵਾਨ ਨਹੀਂ ਕੀਤਾ, ਫਿਰ ਆਪਣੇ ਪੁੱਤਰ ਨੂੰ ਹੀ ਫੈਸਲਾ ਦੇ ਦਿੱਤਾ, ਆਖਿਆ ਪੁੱਤਰ ਹੁਣ ਇਹ ਦੱਸ ਵੀ ਤੂੰ ਰਹਿਣਾ ਹੈ ਕਿ ਅਸੀਂ ਰਹਿਣਾ। ਇਤਿਹਾਸ ਇਹ ਕਹਿੰਦਾ ਕਿ ਬਾਬਾ ਅਟਲ ਰਾਏ ਜੀ ਘਰੋਂ ਵਾਪਸ ਆਏ ਨੇ ਤੇ ਇਸ ਕੌਲਸਰ ਦੇ ਅਸਥਾਨ ਤੋਂ ਆ ਕੇ ਇਸ਼ਨਾਨ ਕੀਤਾ, ਇਹਦੇ ਕਿਨਾਰੇ ਤੇ ਆਪਣਾ ਸਰੀਰ ਤਿਆਗ ਦਿੱਤਾ। ਪਰ ਇਹ ਵੀ ਇਤਿਹਾਸ ਵਿੱਚ ਆਉਂਦਾ ਹੈ। ਹੁਣ ਇਹਨੂੰ ਤੁਸੀਂ ਕਿਹੜੇ ਰੂਪ ਵਿੱਚ ਲੈਣਾ ਹੈ ਇਹ ਤੁਹਾਡੀ ਮਰਜ਼ੀ ਹੈ। ਮੈਨੂੰ ਵੀ ਸਵੇਰੇ ਵੀ ਵੀਰ ਜੀ ਕਹਿ ਰਹੇ ਸੀ ਕਿ ਨਹੀਂ, ਉਸ ਵੇਲੇ ਕਿਹਾ ਗਿਆ ਸੀ ਵੀ ਇਸ ਤੋਂ ਵੱਡੀ ਕੋਈ ਅੰਮ੍ਰਿਤਸਰ ਵਿੱਚ ਇਮਾਰਤ ਨਹੀਂ ਹੋਏਗੀ। ਮੈਂ ਕਿਹਾ ਗੱਲਾਂ ਭਾਵਨਾ ਦੀਆਂ ਹੁੰਦੀਆਂ ਨੇ। ਹਾਂ, ਇੱਕ ਚੀਜ਼ ਜ਼ਰੂਰ ਸੀ ਸਾਡੇ ਪੁਰਾਣੇ ਗੁਰਸਿੱਖਾਂ ਵਿੱਚ ਕਿ ਉਹ ਜਦੋਂ ਵੀ ਆਪਣਾ ਕੋਈ ਘਰ ਬਣਾਉਂਦਾ ਸੀ ਤੇ ਉਹ ਇਹ ਗੱਲ ਦਾ ਧਿਆਨ ਕਰਦਾ ਸੀ ਕਿ ਮੇਰਾ ਘਰ ਬਾਬੇ ਅਟਲ ਦੇ ਘਰ ਤੋਂ ਉੱਚਾ ਨਹੀਂ ਹੋ ਸਕਦਾ। ਇਹਨੂੰ ਭਾਵਨਾ ਨਾਲ ਜੋੜਨਾ ਚਾਹੀਦਾ, ਆਪਾਂ ਰਿਸਪੈਕਟ ਨਾਲ ਜੋੜਨਾ ਚਾਹੀਦਾ ਕਿ ਆਪਣੇ ਅੰਦਰ ਜਿਵੇਂ ਹੁਣ ਆਪਾਂ ਆ, ਆਪਾਂ ਜਿੰਨਾ ਕੁਝ ਸੱਚੇ ਪਾਤਸ਼ਾਹ ਦੇ ਘਰ ਆਉਣ ਲੱਗਿਆਂ ਕਰਦੇ ਹਾਂ ਉਹਦੇ ਵਿੱਚ ਬੜੀਆਂ ਗੱਲਾਂ ਨੇ ਜਿਹਨਾਂ ਗੱਲਾਂ ਦਾ ਕੋਈ ਲਿਖਤੀ ਕਿਤੇ ਵੀ ਵਰਣਨ ਨਹੀਂ ਹੈਗਾ। ਜਿਵੇਂ ਅੱਜ ਕੱਲ੍ਹ ਤੁਸੀਂ ਵੇਖਿਆ ਹੋਣਾ ਬੱਚੇ ਨਿਕਰਾ ਪਾ ਕੇ ਤੁਰੇ ਆਉਂਦੇ ਨੇ, ਜੇ ਅਸੀਂ ਰੋਕਦੇ ਪਤਾ ਕੀ ਕਹਿੰਦੇ, ਕਿੱਥੇ ਲਿਖਿਆ ਹੈ? ਹੁਣ ਦੱਸੋ ਤੈਨੂੰ ਕਿੱਥੇ ਲਿਖਿਆ, ਵਿਖਾਈਏ ਬਈ। ਇੱਕ ਬੱਚਾ ਸੀ, ਉਹ ਕਹਿਣ ਲੱਗਾ ਜੀ ਅਸੀਂ ਤੇ ਮੰਦਰ ਜਾਂਦੇ ਹਾਂ, ਅਸੀਂ ਤੇ ਇੱਦਾਂ ਹੀ ਜਾਂਦੇ ਹਾਂ। ਤੇ ਮੈਂ ਕਿਹਾ ਭਾਈ ਮੰਦਰ 'ਚ ਤੇ ਫਿਰ ਨਾਂਗੇ ਸਾਧੂਆਂ ਦੀਆਂ ਮੂਰਤੀਆਂ ਵੀ ਹੁੰਦੀਆਂ, ਫਿਰ ਤੁਸੀਂ ਉੱਦਾਂ ਵੀ ਚਲ ਜਾਇਆ ਕਰੋ, ਸਾਨੂੰ ਕੀ ਇਤਰਾਜ਼ ਹੈ, ਸਾਨੂੰ ਕੀ ਇਤਰਾਜ਼ ਹੈ? ਪਰ ਇਹ ਗੱਲਾਂ ਇਹਨੂੰ ਕਹਿੰਦੇ ਨੇ ਗੁਰਮਤ ਸਾਚੀ ਹੁਜਤ ਦੂਰ। ਇਹ ਹੁਜਤ ਸਾਨੂੰ ਨਹੀਂ ਕਰਨੀ ਚਾਹੀਦੀ। ਮੰਦਰ ਜਾਓ, ਮਸਜਿਦ ਜਾਓ, ਚਰਚ ਜਾਓ, ਜਿਨ੍ਹਾਂ ਥਾਵਾਂ ਨੂੰ ਰੱਬ ਦੇ ਘਰ ਮੰਨ ਲਿਆ ਗਿਆ ਹੈ ਉੱਥੇ ਰੱਬ ਦੀ ਭਾਉ ਭਾਵਨੀ ਨਾਲ ਜਾਓ, ਉੱਥੇ ਐਸੀਆਂ ਗੱਲਾਂ ਕਰਨੀਆਂ ਸ਼ੋਭਨੀਕ ਨਹੀਂ। ਕੋਈ ਸਾਧੂ, ਕੋਈ ਸੰਤ, ਕੋਈ ਪੇ, ਕੋਈ ਮਹਾਂਪੁਰਖ ਕਿਸ ਤਰ੍ਹਾਂ ਸੰਸਾਰ ਵਿੱਚ ਵਿਚਰਿਆ, ਉਹਦੇ ਪਰ ਉਹਦੇ ਜਿਹੜੇ ਅੱਗੋਂ ਪੈਰੋਕਾਰ ਨੇ ਉਹਨਾਂ ਨੇ ਆਪਣੇ ਉਹਨਾਂ ਦੇਵੀ ਦੇਵਤਿਆਂ ਦੇ ਕਿੱਦਾਂ ਦੇ ਚਿੱਤਰ ਬਣਾਏ, ਮੂਰਤੀਆਂ ਪ੍ਰਤਿਮਾ ਸਥਾਪਿਤ ਕੀਤੀਆਂ ਸਨ, ਸਾਡਾ ਉਹਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਇਹ ਤਕਰਾਰ ਨਹੀਂ ਹੈਗਾ। ਪਰ ਮੈਂ ਇੱਕ ਜ਼ਰੂਰ ਬੇਨਤੀ ਕਰਾਂਗਾ ਕਿ ਐਸੇ ਸਾਧੂਆਂ ਮਹਾਤਮਾਵਾਂ ਦੀ ਥਾਂ 'ਤੇ ਵੀ ਜੇ ਕੋਈ ਜਾਵੇ ਤੇ ਉਹਨੂੰ ਵੀ ਅਦਬ ਨਾਲ ਜਾਣਾ ਚਾਹੀਦਾ, ਸਨਮਾਨ ਨਾਲ ਜਾਣਾ ਚਾਹੀਦਾ। ਪਤਾ ਨਹੀਂ ਉਹ ਕਿਸ ਰੰਗ ਦੇ ਵਿੱਚ ਰੰਗੀਆਂ ਰੂਹਾਂ ਕਿੱਦਾਂ ਉਹ ਵਿਚਰੀਆਂ ਹੋਣਗੀਆਂ ਸੰਸਾਰ ਵਿੱਚ। ਪਰ ਜਿਹੜਾ ਸਾਨੂੰ ਸਿੱਖਣਾ ਚਾਹੀਦਾ, ਮੈਂ ਫਿਰ ਬੇਨਤੀ ਕਰਾਂ, ਹਰ ਚੀਜ਼ ਲਿਖਤ ਵਿੱਚ ਨਹੀਂ ਹੈ, ਹਰ ਚੀਜ਼ ਤੁਹਾਡੇ ਅਦਬ ਦੇ ਵਿੱਚ ਹੈ, ਬਸ ਇਹ ਸਮਝ ਲੈਣਾ। ਜਿਹੜਾ ਸਿੱਖੀ ਦਾ ਇਹ ਪਾਠ ਹੈ ਨਾ ਕਿ ਜਿਨ ਮਨ ਭਾਉ ਕਰੋ ਕਿਰਪਾ, ਜਿਨ ਮਨ ਭਾਉ ਤਿਨਾ ਮਨ ਭਾਉ, ਜਿਹਦੇ ਅੰਦਰ ਅਦਬ ਨਹੀਂ ਚੇਤਾ ਰੱਖਣਾ ਉਹਦੇ ਅੰਦਰ ਪਿਆਰ ਨਹੀਂ ਹੈ। ਬੇਅਦਬ ਬੰਦਾ ਮਤ ਢੌਂਗ ਕਰੇ ਕਿ ਮੈਂ ਗੁਰੂ ਨੂੰ ਪਿਆਰ ਕਰਦਾ, ਜੇ ਤੂੰ ਗੁਰੂ ਨੂੰ ਪਿਆਰ ਕਰਦਾ ਹੋਵੇ ਤੇ ਪਿਆਰ ਦੀ ਪਹਿਲੀ ਪੌੜੀ ਹੈ ਉਹ ਹੈ ਅਦਬ। ਜਿਹੜਾ ਆਪਣੇ ਮਾਂ ਪਿਓ ਨੂੰ ਮੱਥਾ ਹੀ ਨਹੀਂ ਟੇਕਦਾ, ਉੱਠ ਕੇ ਸਵੇਰੇ ਗੋਡੀ ਹੱਥ ਨਹੀਂ ਲਾਉਂਦਾ, 2 ਮਿੰਟ ਜਾ ਕੇ ਉਹਨਾਂ ਦੇ ਕੋਲ ਨਹੀਂ ਬੈਠਦਾ, ਤੁਸੀਂ ਕੀ ਸੋਚਦੇ ਵੀ ਉਹ ਆਪਣੇ ਮਾਂ ਪਿਓ ਨੂੰ ਪਿਆਰ ਕਰਦਾ ਹੋਏਗਾ? ਨਾ, ਉਹ ਪਿਆਰ ਨਹੀਂ ਕਰਦਾ। ਹੋ ਸਕਦਾ ਪੈਸੇ ਦੇ ਪ੍ਰੈਸ਼ਰ ਵਿੱਚ ਉਹਦਾ ਰੱਖ ਰਖਾਵ ਤੇ ਜ਼ਰੂਰ ਕਰਦਾ ਹੋਵੇ, ਵੀ ਉਹਨੂੰ ਕੋਈ ਨੌਕਰ ਰੱਖਦਾ, ਕੋਈ ਨਰਸ ਰੱਖਦੀ, ਕੋਈ ਡਾਕਟਰ ਰੱਖਦਾ, ਕੋਈ ਉਹਨਾਂ ਨੂੰ ਮੇਡ ਰੱਖ ਦਿੱਤੀ। ਇੱਕ ਬਹੁਤ ਵੱਡਾ ਤਨਾੜ ਆਦਮੀ ਮੈਨੂੰ ਪੁੱਛਿਆ, ਮੈਨੂੰ ਕਹਿੰਦਾ ਗਿਆਨੀ ਜੀ ਮੇਰੇ 2 ਘੰਟੇ ਸਵੇਰੇ ਮਾਂ ਦੇ ਕਮਰੇ 'ਚ ਲੱਗਦੇ ਨੇ, ਮੈਂ ਕੀ ਕਰਦਾ ਹੈ? ਕਹਿੰਦਾ ਮੈਂ ਆਪਣੇ ਮਾਂ ਦੇ ਕਮਰੇ ਦੀ ਸਫਾਈ ਕਰਦਾ, ਮੈਂ ਸਾਰੇ ਨੌਕਰ ਹਟਾ ਦਿੱਤੇ ਨੇ, ਮੇਰੀ ਸਾਰੀ ਕੋਠੀ 'ਚ ਨੌਕਰ ਕੰਮ ਕਰਦੇ ਨੇ, ਪਰ ਮੇਰੀ ਮਾਂ ਦੇ ਕਮਰੇ ਦੀ ਚਾਦਰ, ਸਰਾਣਾ, ਉਹਨਾਂ ਦਾ ਬਾਥਰੂਮ ਸਾਫ ਕਰਨਾ ਆਪਣੇ ਹੱਥੀਂ ਕਰਨਾ ਹੈ ਹਰ ਚੀਜ਼। ਹੁਣ ਇਹਨੂੰ ਕਹਿੰਦੇ ਨੇ, ਆਪਾਂ ਕਹਿ ਸਕਦੇ ਹਾਂ ਕਿ ਉਹ ਬੱਚਾ ਆਪਣੀ ਮਾਂ ਨੂੰ ਪਿਆਰ ਕਰਦਾ ਹੈ, ਪਿਆਰ ਕਰਦਾ ਹੈ, ਤੇ ਮਾਂ ਦੇ ਕਮਰੇ ਦਾ ਜਾ ਕੇ ਉਹ ਇਹ ਸਾਰਾ ਕਾਰਜ ਵੀ ਕਰਦਾ ਹੈ। ਸੋ ਇਸ ਕਰਕੇ ਜਿਨ੍ਹਾਂ ਦੇ ਅੰਦਰ ਅੱਧ ਵੀ ਨਹੀਂ ਆਇਆ, ਮਤ ਸੋਚਣਾ ਕਿ ਉਹ ਗੁਰੂ ਨੂੰ ਪਿਆਰ ਕਰਨ ਵਾਲੇ ਨੇ, ਅਤੇ ਜੇ ਪਿਆਰ ਹੀ ਨਹੀਂ ਹੈ ਤਾਂ ਫਿਰ ਇਹ ਚੇਤਾ ਰੱਖਣਾ ਕਿ ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਪਾਇਓ। ਤਾਂ ਗੁਰੂ ਦਾ ਅਦਬ ਸਾਡੇ ਵਿੱਚ ਆਵੇ। ਸਾਡੇ ਵਿੱਚ ਇਹਨਾਂ ਕਰਾਮਾਤਾਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ, ਇਹ ਰਿੱਧ ਸਿੱਧ ਅਵਰਾ ਸਾਧ ਦਾ ਨਾਂ ਦੇ ਕੇ ਸਤਿਗੁਰੂ ਨੇ ਇਸ ਨੂੰ ਪ੍ਰਵਾਨਿਆ ਨਹੀਂ। ਇੱਥੋਂ ਤੱਕ ਕਿ ਆਪਣੇ ਪੁੱਤਰਾਂ ਨੂੰ ਵੀ ਪ੍ਰਵਾਨ ਨਹੀਂ ਕੀਤਾ, ਜੇ ਉਹਨਾਂ ਨੇ ਕਿਤੇ ਦੁਨਿਆਵੀ ਤੌਰ 'ਤੇ ਉਸ ਅਜ਼ਮਤ ਦੀ ਵਰਤੋਂ ਕੀਤੀ ਹੈ। ਕਿਉਂਕਿ ਸਾਨੂੰ ਇੱਕੋ ਹੀ ਪਾਠ ਪੜ੍ਹਾਇਆ ਗਿਆ ਹੈ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਹਨੇ ਸ਼ਬਦਾਂ ਨਾਲ ਦਾਸ ਖਿਮਾ ਦਾ ਜਾਚਕ ਹੈ, ਮੇਰੀਆਂ ਭੁੱਲਾਂ ਬਖਸ਼ ਦੇਣੀਆਂ। ਸਤਿਗੁਰੂ ਜੀ ਦਾ ਧੰਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ, ਜਿਨ੍ਹਾਂ ਨੇ ਕਿਰਪਾ ਕੀਤੀ ਹੈ ਆਪਣੀ ਗੋਦ ਵਿੱਚ ਬਿਠਾ ਕੇ ਇਹ ਦੋ ਸ਼ਬਦ ਬੋਲਣ ਦੀ ਦਾਤ ਬਖਸ਼ੀ ਹੈ। ਆਪ ਸੰਗਤ ਦਾ ਧੰਨਵਾਦ, ਜੋ ਹਮੇਸ਼ਾ ਪਿਆਰ ਅਸੀਸ ਬਖਸ਼ਦੇ ਹੋ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਜੀ ਦਾ ਧੰਨਵਾਦ, ਜੋ ਸਮਾਂ ਵੰਡ ਕਰਦੇ ਆਪ ਜੀ ਦੇ ਦਰਸ਼ਨ ਕਰਵਾਉਂਦੇ ਨੇ। ਮੈਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਉਹਨਾਂ ਨੂੰ ਸਿਹਤ ਜਾਬੀ ਦੇਣ, ਗੁਰੂ ਰਾਮਦਾਸ ਮਹਾਰਾਜ ਆਪ ਕਿਰਪਾ ਕਰਕੇ ਉਹਨਾਂ ਤੋਂ ਆਪਣੇ ਘਰ ਦੀ ਸੇਵਾ ਲੈਣ। ਸੋ ਆਓ ਫਤਿਹ ਬੁਲਾਉਣ ਤੋਂ ਪਹਿਲਾਂ ਜੋ ਸ਼ਬਦ ਦੀਆਂ ਦੋ ਅੰਤਲੀਆਂ ਪੰਕਤੀਆਂ ਨੇ ਉਹਨਾਂ ਦਾ ਪਾਠ ਸਰਵਣ ਕਰੀਏ। ਹਾਂਜੀ,
ਆਪੇ ਠਾਕੁਰ ਆਪੇ ਸੇਵਕ, ਆਪ ਬਣਾਵੇ ਭਾਤੀ, ਨਾਨਕ ਜਨ ਤੁਮਰੀ ਸਰਣਾਈ, ਹਰ ਰਾਖੋ ਲਾਜ ਪਗਾਤੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।